ਰੁੱਤ ਕਿਹੜੀ ਹੈ? ਰੁੱਤ ਸਤਿਗੁਰ ਨੇ ਅੰਮ੍ਰਿਤ ਵੇਲਾ ਆਖਿਆ ਔਰ ਬਹੁਤ ਸਾਰੀਆਂ ਪੰਕਤੀਆਂ ਨੇ ਅਤੇ ਅਧਿਐਨ ਕਰਨ 'ਤੇ ਇੱਕ ਗੱਲ ਸਪਸ਼ਟ ਹੋਈ ਹੈ ਕਿ ਅੰਮ੍ਰਿਤ ਵੇਲਾ ਦੋ ਵਕਤ ਆਉਂਦਾ ਹੈ, ਇੱਕ ਟਾਈਮ ਨਹੀਂ। ਹਿੰਦੂ ਸਮਾਜ ਨੇ ਉਸਨੂੰ, ਸਨਾਤਨ ਰਿਸ਼ੀਆਂ ਨੇ ਉਸਨੂੰ ਸੰਧਿਆ ਆਖਿਆ, ਗੁਰਮਤ ਨੇ ਅੰਮ੍ਰਿਤ ਵੇਲਾ ਆਖਿਆ, ਉਪਨਿਸ਼ਦਾਂ ਦੇ ਰਿਸ਼ੀਆਂ ਨੇ ਬ੍ਰਹਮ ਮਹੂਰਤ ਆਖਿਆ, ਔਰ ਇਸਲਾਮ ਨੇ ਉਸਨੂੰ ਅਲਲ ਸੁਭਾਅ ਕਰਕੇ ਕਿਹਾ। ਸੰਧਿਆ, ਸੰਧਿਆ ਦਾ ਮਤਲਬ ਜਿੱਥੇ ਦਿਨ ਅਤੇ ਰਾਤ ਦੀ ਸੰਧੀ ਹੋ ਰਹੀ ਹੈ। ਤੋ ਦਿਨ ਅਤੇ ਰਾਤ ਦੀ ਸੰਧੀ ਦੋ ਵਕਤ ਆਉਂਦੀ ਹੈ, ਇੱਕ ਸਵੇਰੇ ਆਉਂਦੀ, ਇੱਕ ਸ਼ਾਮ ਨੂੰ ਆਉਂਦੀ ਹੈ। ਸੰਧਿਆ ਦਾ ਮਤਲਬ ਸ਼ਾਮ ਨਹੀਂ ਹੈ। ਸੰਧਿਆ ਸੰਸਕ੍ਰਿਤ ਦਾ ਸ਼ਬਦ ਹੈ ਜਿੱਥੇ ਸੰਧੀ ਹੋ ਰਹੀ ਹੈ, ਜੋੜ, ਦਿਨ ਅਤੇ ਰਾਤ ਦਾ ਜੋੜ ਹੋ ਰਿਹਾ ਜਿੱਥੇ, ਸੰਧਿਆ ਸੰਧੀ। ਤੋ ਇਹ ਸੰਧਿਆ ਦੋ ਵਕਤ ਆਉਂਦੀ, ਇੱਕ ਸਵੇਰੇ ਇੱਕ ਸ਼ਾਮ। ਇਸ ਵਾਸਤੇ ਸਾਨੂੰ ਸਤਿਗੁਰਾਂ ਨੇ ਦੋ ਵਕਤ ਦਾ ਨਿਤਨੇਮ ਬਖਸ਼ਿਆ ਹੈ ਅਤੇ ਦੋ ਵਕਤ ਦੀਆਂ ਬਾਣੀਆਂ ਵੀ ਵੱਖ ਨੇ। ਸਵੇਰੇ ਦੀ ਨਿਤਨੇਮ ਦੀ ਬਾਣੀ ਸਾਡੀ ਹੋਰ ਹੈ, ਸ਼ਾਮ ਦੀ ਹੋਰ ਹੈ। ਸ਼ਾਮ ਦੀ ਰਹਿਰਾਸ ਸਾਹਿਬ ਹੈ, ਸਵੇਰੇ ਦੀਆਂ ਪੰਜ ਬਾਣੀਆਂ ਹੋਰ ਨੇ। ਜਦੋਂ ਸੰਧਿਆ ਹੈ, ਇਹ ਅੰਮ੍ਰਿਤ ਵੇਲਾ ਹੈ, ਇਹ ਰੁੱਤ ਹੈ ਬੀਜਣ ਦੀ। ਅਕਸਰ ਬੀਜ ਬੋਣ ਦੀ ਰੁੱਤ ਸਾਲ ਵਿੱਚ ਇੱਕ ਦਫ਼ਾ ਆਉਂਦੀ ਹੈ ਜਾਂ ਦੋ ਦਫ਼ਾ, ਪਰ ਮਨ ਰੂਪੀ ਬੀਜ ਨੂੰ ਬੀਜੀਏ, ਰੁੱਤ 24 ਘੰਟਿਆਂ ਵਿੱਚ ਦੋ ਦਫ਼ਾ ਆਉਂਦੀ ਹੈ। ਔਰ ਉਹ ਰੁੱਤ ਹੈ, ਵਕਤ ਉਹ ਹੈ ਜਦ ਦਿਨ ਦਿਨ ਨਹੀਂ ਹੈ, ਰਾਤ ਰਾਤ ਨਹੀਂ ਹੈ, ਉਹਨੂੰ ਕਹਿੰਦੇ ਨੇ ਸੰਧਿਆ। ਉਹ ਫੁੱਟ ਗਈ ਹੈ, ਲੇਕਿਨ ਅਜੇ ਸੂਰਜ ਚੜ੍ਹਿਆ ਨਹੀਂ। ਅੰਮ੍ਰਿਤ ਵੇਲਾ ਸੰਧਿਆ, ਸੂਰਜ ਗਰੂਬ ਹੋ ਗਿਆ ਪਰ ਪੂਰਨ ਤੌਰ 'ਤੇ ਅਜੇ ਅੰਧੇਰਾ ਨਹੀਂ ਹੈ, ਚਾਨਣਾ ਹੈ, ਸੰਧਿਆ। ਇਹ ਦੋ ਸੰਧਿਆ, ਇਸ ਦੋ ਵਕਤ ਨੂੰ ਸੰਧਿਆ ਕਹਿੰਦੇ ਨੇ। ਜਦ ਦਿਨ ਦਿਨ ਨਹੀਂ ਹੈ, ਰਾਤ ਰਾਤ ਨਹੀਂ ਹੈ, ਦਿਨ ਅਤੇ ਰਾਤ ਦੀ ਸੰਧੀ ਹੋ ਰਹੀ ਹੈ, ਇਹ ਬੰਦੇ ਹੁਣ ਤੂੰ ਕੋਸ਼ਿਸ਼ ਕਰ, ਆਤਮਾ ਪਰਮਾਤਮਾ ਦੀ ਸੰਧੀ ਕਰ ਲੈ, ਮਨ ਅਤੇ ਅਕਾਲ ਪੁਰਖ ਦੀ ਸੰਧੀ ਕਰ ਲੈ, ਜੋੜ ਕਰ ਲੈ। ਇਹ ਜੋੜ ਤੇਰੇ ਵਾਸਤੇ ਮਦਦਗਾਰ ਹੈ, ਦਿਨ ਅਤੇ ਰਾਤ ਦਾ ਇਹ ਜੋੜ ਤੇਰੇ ਲਈ ਸਹਾਇਕ ਹੈ। ਇਹ ਗੱਲ ਵੱਖਰੀ ਹੈ ਕਿ ਤੂੰ ਜੁੜ ਗਿਆ, ਫਿਰ ਤੇ ਦਿਨ ਰਾਤ ਹੀ ਆਰਾਧੋ ਪਿਆਰੇ ਨਿਮਕ ਨ ਕੀਜੇ ਢੀਲਾ, ਫਿਰ ਤੇ ਦਿਨ ਰਾਤ ਚੱਲਦਾ, ਉਹ ਗੱਲ ਵੱਖਰੀ ਹੈ। ਪਰ ਤੂੰ ਸ਼ੁਰੂਆਤ ਕਰਨੀ ਹੈ, ਤੂੰ ਇਬਤਦਾ ਹੁਣ ਚੱਲਣਾ ਹੀ ਹੈ, ਤਾਂ ਇਹ ਤੇਰੇ ਵਾਸਤੇ ਸਹਾਇਕ ਹੈ। ਦਿਨ ਅਤੇ ਰਾਤ ਨਵੇਂ ਨਵੇਂ ਮਨੁੱਖ ਵਾਸਤੇ ਮਦਦਗਾਰ ਨਹੀਂ ਹੋਵੇਗਾ, ਸੰਧਿਆ। ਦਿਨ ਨੂੰ ਧੰਦਾ ਚੇਤੇ ਆਵੇਗਾ, ਧਰਮ ਨਹੀਂ। ਦਿਨ ਨੂੰ ਸੰਸਾਰ ਚੇਤੇ ਆਏਗਾ, ਨਿਰੰਕਾਰ ਨਹੀਂ ਚੇਤੇ ਆਏਗਾ। ਬਗੌਰ ਮੁਤਾਲਾ ਕਰਕੇ ਵੇਖ ਲੈਣਾ। ਰਾਤ ਨੂੰ ਵਿਸ਼ਰਾਮ ਚੇਤੇ ਆਵੇਗਾ, ਆਰਾਮ ਨਹੀਂ ਚੇਤੇ ਆਉਣਾ। ਔਰ ਵੈਦਿਕ ਗ੍ਰੰਥਾਂ ਦੇ ਮੁਤਾਬਕ, ਖਾਸ ਕਰਕੇ ਮੇਘ ਬਿਨੋਦ ਦੇ ਕਰਤਾ ਵੈਦ ਧਨੰਤਰ ਅਤੇ ਹਕੀਮ ਲੁਕਮਾਨ, ਕਰੀਬਨ ਕਰੀਬਨ ਦੋਹਾਂ ਦੇ ਵਿਚਾਰ ਮਿਲਦੇ ਨੇ। ਜੜੀ ਬੂਟੀਆਂ ਬਾਰੇ ਜੋ ਕੁਝ ਵੈਦ ਧਨੰਤਰ ਨੇ ਲਿਖਿਆ, ਲੁਕਮਾਨ ਨੇ ਵੀ ਉਹੀ ਕੁਛ ਲਿਖਿਆ। ਜੜੀ ਬੂਟੀਆਂ ਦਾ ਜਿਹੜਾ ਸਵਾਲ ਲਿਖਿਆ ਵੈਦ ਧਨੰਤਰ ਨੇ, ਲੁਕਮਾਨ ਨੇ ਵੀ ਉਹੀ ਲਿਖਿਆ। ਅਤੇ ਜਿਹਨਾਂ ਜਿਹਨਾਂ ਜੜੀ ਬੂਟੀਆਂ ਦਾ ਸੁਭਾਅ ਅੱਜ ਤੋਂ ਹਜ਼ਾਰਾਂ ਸਾਲ ਪਹਿਲੇ ਲਿਖਿਆ ਗਿਆ, ਅਜੋਕੀ ਸਾਇੰਸ ਉਸਨੂੰ ਗਲਤ ਨਹੀਂ ਸਾਬਤ ਕਰ ਸਕੀ। ਇਹ ਗੱਲ ਵੱਖਰੀ ਹੈ ਕਿ ਉਹਨਾਂ ਮਹਾਂਪੁਰਸ਼ਾਂ ਨੇ ਜੜੀ ਬੂਟੀਆਂ ਦੇ ਇਹ ਸੁਭਾਅ ਕਿਸ ਢੰਗ ਨਾਲ ਪਰਖੇ, ਕਿਸ ਢੰਗ ਨਾਲ ਜਾਣੇ, ਕਿਉਂਕਿ ਹਜ਼ਾਰਾਂ ਜੜੀ ਬੂਟੀਆਂ ਦਾ ਉਹਨਾਂ ਵਿੱਚ ਗਿਆਨ ਹੈ। ਅਤੇ ਕੁਛ ਅਨੁਭਵੀ ਪੁਰਸ਼ ਕਹਿੰਦੇ ਨੇ ਉਹ ਬਨਸਪਤੀ ਦੀ ਭਾਸ਼ਾ ਸਮਝਦੇ ਸਨ, ਬਨਸਪਤੀ ਦੇ ਬੋਲ ਸਮਝਦੇ ਸਨ, ਇੰਨੇ ਸੁੰਨ ਹੋ ਚੁੱਕੇ ਸਨ ਇਹ ਪੁਰਸ਼ ਮਹਾਂਪੁਰਸ਼। ਪਸ਼ੂ ਪੰਖੀਆਂ ਦੀ ਭਾਸ਼ਾ ਸਮਝਦੇ ਸਨ, ਬਨਸਪਤੀ ਦੀ ਵੀ ਸਮਝਦੇ ਸਨ। ਸ਼ਾਇਦ ਕਿਸੇ ਵਕਤ ਵਿਗਿਆਨ ਇਸ ਪੱਧਰ 'ਤੇ ਪਹੁੰਚੇ, ਅਜੇ ਤਾਂ ਨਹੀਂ। ਇੱਕ ਜ਼ਿੰਦਗੀ ਦੇ, ਛੋਟੀ ਜਿਹੀ ਜ਼ਿੰਦਗੀ ਵਿੱਚ ਹਜ਼ਾਰਾਂ ਤਰ੍ਹਾਂ ਦੀ ਜੜੀ ਬੂਟੀਆਂ ਦਾ ਗਿਆਨ ਦੇ ਜਾਣਾ ਅਤੇ ਇੱਕ ਵੀ ਜੜੀ ਬੂਟੀ ਵਾਸਤੇ ਗਲਤ ਨਾ ਕਹਿਣਾ, ਖਿਮਾ ਕਰਨੀ, ਇਹ ਕਰਾਮਾਤ ਨਹੀਂ ਤੇ ਹੋਰ ਕੀ ਹੈ, ਬਹੁਤ ਵੱਡੀ ਗੱਲ ਹੈ, ਬਹੁਤ ਵੱਡੀ ਦੇਣ ਹੈ। ਤੋ ਵੈਦ ਧਨੰਤਰ ਕਹਿੰਦੇ ਨੇ ਰਾਤ ਨੂੰ ਜੀਵਨ ਸ਼ਕਤੀ ਸੁਕੜਦੀ ਹੈ, ਦਿਮਾਗੀ ਸ਼ਕਤੀ ਸੁਕੜਦੀ ਹੈ, ਚੇਤਨ ਸ਼ਕਤੀ ਸੁਕੜਦੀ ਹੈ, ਜਠਰ ਅਗਨੀ ਸੁਕੜਦੀ ਹੈ, ਉਸਦਾ ਐਸਾ ਕਹਿਣਾ ਹੈ। ਵਿਸ਼ਰਾਮ ਚਾਹੁੰਦਾ ਹੈ ਸਰੀਰ, ਚੇਤਨਾ, ਜੈਸੇ ਰਾਤ ਨੂੰ ਖਿੜੇ ਹੋਏ ਫੁੱਲ ਬੰਦ ਆਉਂਦੇ ਨੇ, ਪੰਛੀ ਆਲਣਿਆਂ 'ਚ ਆ ਕੇ ਖਾਮੋਸ਼ੀ ਨਾਲ ਬੈਠ ਜਾਂਦੇ ਨੇ, ਸੌ ਜਾਂਦੇ ਨੇ, ਰਾਤ ਵਿਸ਼ਰਾਮ ਹੈ, ਜੀਵਨ ਸ਼ਕਤੀ ਸੁਕੜਦੀ ਹੈ। वह धनंतर ने इथे तक है जो दिन नू बंदा छकदा है रात नू उसका अद्धा छके, क्योंकि जीवन शक्ति सुकड़ दी है, जठर अग्नि सुकड़ दी है। समाप्ति में करन लगा, समा होने लगा। रात नू अगर ये सब कुछ सुकड़ है तो रात नू बंदा प्रफुल्लता दे नाल परमात्मा दा नाम ले सके बड़ी औखी गल है। दुगनी मेहनत करनी पेगी, चार गुणा वध करनी पेगी। ते दिन ते संसार चेते आउंदा है, करतार चेते थोड़ी आवेगा, धंधा चेते आउंदा है, धन चेते आउंदा है, धर्म नहीं चेते आउंदा। तो दो रुत्तां 24 घंटियां दे च रोज आउंदियां ने, अठ पैरां दे च रोज आउंदियां ने। जद दिन दिन नहीं है, रात रात नहीं है, उन्हों कहिंदे ने संध्या, ऐ बंदे उस वक्त तू मन दे बीज नू बो शब्द दी धरती दे च, वाहिगुरु वाहिगुरु आख और उन्हों ध्यान नाल सुन। ध्यान ही मन है, ध्यान ही सुरत है, मन उस दे च जोड़। जैसे जैसे तेरा मन शब्द दे जुड़ेगा परलोक सवरेगा, परलोक दी दौलत प्राप्त होवेगी। तो मैं अर्ज करा, दीन दी खातर दुनिया नहीं छड़नी, दुनिया दी खातर दीन नहीं छड़ना। अक्सर ऐसा होंदा है, दीन बिसारे रे दीवाने, दीन बिसारे होए, दीन के तोशे दुनी न जाए। ऐसा ना होवे कि तू दुनिया दी खातर दीन छड़ देवे, दीन दी खातर दुनिया छड़ देवे, कतई ना करी ऐसा। दुनिया सवरेगी धंधे नाल, दीन सवरेगा धर्म नाल। लोक सवरेगा किरत करके, पर लोक सवरेगा कीर्ति करके। और मन नू खिंडा के संसार दी तरक्की होवेगी, मन नू जोड़ के निरंकार दी दुनिया दा आनंद मिलेगा। विपरीत दिशा है, मुख्तलिफ दिशा है। तो दास ने गल इत्थों आरंभ कीती सी कि इस दर विच आपां जो आए हैं सतगुरु दी हजूरी च बैठे हैं सिर्फ परलोक सवारण वास्ते, परमात्मा दी प्राप्ति वास्ते, पदार्थ की प्राप्ति वास्ते नहीं। पदार्थ की प्राप्ति संसार दे च करनी है, जगत दे चों करनी है। वासना संसार दे लई है, निर्वासना निरंकार दे लई है, प्रार्थना परमात्मा लई है। जब कोई बंदा वासना धार्मिक मंदिरों दे च ले आउंदा है तो धार्मिक मंदिर भी उसकी दृष्टि च बाजार हो जाते हैं, संसार हो जाता है। नहीं, इत्थे प्रार्थना लैके आ, बहुत गूढ़ी प्रार्थना लैके आ, ताकि तेनू परमात्मा की प्राप्ति होवे, परम रस की प्राप्ति होवे, परम आनंद की प्राप्ति होवे। समा हो गया है, इतनी विचारां प्रवान करनिया सतगुरु रहमत करन कि परमात्मा साढ़े मन का हिस्सा बने, गुरबाणी साढ़े मन का हिस्सा बने, ते जो कुछ साढ़े मन का हिस्सा है जगत विच ओही कुछ है, बाकी नहीं है। ते जिस दिन परमात्मा मन का हिस्सा बनता है उसे दिन ही मनुख पूर्ण तौर पर परमात्मा जान लैंदा है। कहो कबीर मन मानिया, मन मानिया तो हर जानिया। पुन करम पिया करदा, इन्ना वड्डा दुख मैनू क्यों लग गया, मनुख हैरान हो जांदा। दरअसल बोए हुए बीज ते फल दे च अंतराल बड़ा है, अंतरा बड़ा है। बंदा भुल जांदा मैं बोया की सी, भुल जांदा है। ते फल जद सामने आंदा है, फल की है, दुख ते सुख, दुख ते सुख नू फल आख्या गया और कुछ नहीं। जिंदगी दे ब्रिक्ष दे उते दुख दे फल अगर दिखाई देन तो स्पष्ट है कुछ बीज इस ढंग दा बोया गया सी। जीवन दे ब्रिक्ष दे उते अगर कोई सुख ते आनंद दे फल दिखाई देन तो समझ लेना बिना बीज तो नहीं है, बिना संस्कारां तो नहीं है, बिना कर्मा तो नहीं है। सारी दुनिया दी मनुखी जिंदगी देखी है, होके ते दुखां दी, कहना ही पैंदा है कुछ गलत बीज बोए गए और बोए जा रहे हैं। लेकिन बंदा गिला करता है, गुरुद्वारे जा रहे हैं, भजन कर रहे हैं, दान पुन कर रहे हैं, मैनू दुख क्यों। बोया होया बीज ते फल विच अंतराल बड़ा है, भुल जाता है बंदा, मैं कदों कुछ बीज केड़ा बोया सी, कदों बोया सी, नहीं चेता रहिंदा। ते फल जद सामने आंदा है ते बीज बोए दे नाल संबंध टुट गया, भुल गया है, तो उस फल नूं कबूल करन तो बंदा इनकारी होंदा, मैनू दुख क्यों, किंतु दुख खड़ा हो जांदा, किंतु गिला। पर जो सियाणा है, जो सूझवान है, भजन करदिआं करदिआं जिसनूं समझ आ गई है, वो अपने मन नूं समझांदा है लाजमी कोई बीज है, बिना बीज तो कुछ भी नहीं, लाजमी कोई बीज है, कोई बोया है, ਪ੍ਰਫੁੱਲਤ ਹੋਇਆ, ਫਲੀਭੂਤ ਹੋਇਆ, ਸਾਹਮਣੇ ਆਇਆ, ਤੇ ਮੈਂ ਅਰਜ਼ ਕਰਾਂ ਆਨੰਦ ਇੱਕ ਫਲ ਹੈ, ਦੁੱਖ ਇੱਕ ਫਲ ਹੈ। ਦੁੱਖ ਸੁੱਖ ਨੂੰ ਫਲ ਆਖਿਆ ਜਾਂਦਾ ਆਮ ਧਾਰਮਿਕ ਭਾਸ਼ਾ ਵਿੱਚ। ਫਲ ਕੀ ਹੈ? ਦੁੱਖ ਤੇ ਸੁੱਖ। ਤੇ ਜੇ ਇਹ ਫਲ ਹੈ ਤਾਂ ਇਹਨਾਂ ਦਾ ਬੀਜ ਵੀ ਕੋਈ ਹੋਵੇਗਾ, ਲਾਜ਼ਮੀ ਹੋਵੇਗਾ, ਬਿਨਾਂ ਬੀਜ ਤੋਂ ਕੁਛ ਵੀ ਨਹੀਂ। ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ ਪੂਰਬਲੇ ਬੋਏ ਹੋਏ ਬੀਜ ਅੰਕੁਰਿਤ ਹੋ ਗਏ, ਫਲੀਭੂਤ ਹੋ ਗਏ, ਸਾਧੂ ਦਾ ਮਿਲਾਪ ਹੋ ਗਿਆ, ਗੁਰੂ ਦਾ ਮਿਲਾਪ ਹੋ ਗਿਆ। ਪੂਰਬ ਕਰਮ ਅੰਕੁਰ ਜਬ ਪ੍ਰਗਟੇ ਤੂੰ ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਕੋਈ ਪੂਰਬਲਾ ਅੰਕੁਰ, ਕੋਈ ਪੂਰਬਲਾ ਬੋਇਆ ਹੋਇਆ ਬੀਜ ਫਲੀਭੂਤ ਹੋ ਗਿਆ, ਸਤਸੰਗ ਨਸੀਬ ਹੋ ਗਿਆ, ਗੁਰਬਾਣੀ ਨਸੀਬ ਹੋ ਗਈ, ਗੁਰੂ ਦਾ ਸ਼ਬਦ ਨਸੀਬ ਹੋ ਗਿਆ। ਗੁਰੂ ਦਾ ਸ਼ਬਦ ਵਾਸਤਵ ਨਸੀਬ ਹੋਣਾ ਕੀ ਹੁੰਦਾ ਹੈ? ਇੱਧਰ ਮਨੁੱਖ ਸ਼ਬਦ ਦਾ ਜਾਪ ਕਰੇ ਤੇ ਮਨ ਜੁੜ ਜਾਏ ਕੋਈ ਪੂਰਬਲਾ ਕਰਮ, ਨਹੀਂ ਤੇ ਗੁਰੂ ਨਾਨਕ ਨੂੰ ਬਥੇਰਿਆਂ ਨੇ ਵੇਖਿਆ ਸੀ ਤੇ ਕਹਿ ਦੇਈਏ ਪੂਰਬਲਾ ਕਰਮ। ਜਿਹੜੇ ਪੱਥਰ ਗੁਰੂ ਨਾਨਕ ਨੂੰ ਪਏ ਮਾਰਦੇ ਸਨ ਉਹਨਾਂ ਨੂੰ ਕਹਿ ਦੇਈਏ ਕੋਈ ਪੂਰਬਲਾ ਕਰਮ ਹੈ, ਸ਼ੁਭ ਸ਼ੁਭ ਉਹਨਾਂ ਨੇ ਕੋਈ ਬੋਇਆ ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਪੱਥਰ ਪਏ ਮਾਰਦੇ ਨੇ, ਨਹੀਂ ਕੋਈ ਪੂਰਬਲਾ ਬੀਜ ਨਹੀਂ ਸੀ ਚੰਗਾ। ਵਰਨਾ ਜਿਨ੍ਹਾਂ ਦੇ ਚੰਗੇ ਸਨ ਬੀਜ ਉਹ ਤੇ ਨਾਨਕ ਨਦਰੀ ਨਦਰ ਨਿਹਾਲ ਹੋਏ, ਉਹ ਤੇ ਸਤਿਗੁਰ ਦੀ ਦ੍ਰਿਸ਼ਟੀ ਨਾਲ ਮਹਾਨ ਹੋ ਗਏ, ਪਾਵਨ ਹੋ ਗਏ, ਪਵਿੱਤਰ ਹੋ ਗਏ। ਪਰ ਜਿਨ੍ਹਾਂ ਦੇ ਕੋਈ ਪੂਰਬਲੇ ਬੀਜ ਹੀ ਨਹੀਂ ਸਨ, ਕੋਲ ਬੈਠੇ ਹੋਏ ਵੀ ਖਾਲੀ ਦੇ ਖਾਲੀ ਰਹਿ ਗਏ। ਰੱਬੀ ਨਿਜ਼ਾਮ ਹੈ, ਰੱਬੀ ਵਿਧਾਨ ਹੈ ਕਿ ਇਹ ਪੂਰਬਲਾ ਬੀਜ ਹੀ ਅੰਕੁਰਿਤ ਹੁੰਦਾ। ਤੇ ਮੈਂ ਫਿਰ ਅਰਜ਼ ਕਰਾਂ ਪੂਰਬਲਾ ਜੋ ਕੱਲ ਕੀਤਾ ਉਹ ਵੀ ਪੂਰਬਲਾ, ਜੋ ਸਵੇਰੇ ਕਰ ਚੁੱਕੇ ਹਾਂ ਉਹ ਵੀ ਪੂਰਬਲਾ, ਸਵੇਰੇ ਦੀ ਪੜੀ ਹੋਈ ਬਾਣੀ, ਸਵੇਰੇ ਦਾ ਕੀਤਾ ਹੋਇਆ ਜਪ ਹੁਣ ਰਸ ਦੇ ਸਕਦਾ ਸ਼ਾਮੀ, ਐਸੀ ਗੱਲ ਨਹੀਂ ਹੈ। ਖਾਸ ਕਰਕੇ ਧਾਰਮਿਕ ਬੀਜ ਤੇ ਬਹੁਤ ਛੇਤੀ ਅੰਕੁਰਿਤ ਆਉਂਦੇ ਨੇ। ਬਾਬਾ ਫਰੀਦ ਤੇ ਕਹਿੰਦੇ ਨੇ ਅੱਜ ਹੀ ਮਿਲਾਪ ਹੋ ਸਕਦਾ ਹੈ ਅਗਰ ਤੈਨੂੰ ਸ਼ੁਭ ਕਰਮ ਬੀਜਣ ਦੀ ਜਾਚ ਆ ਜਾਏ। ਆਜ ਮਿਲਾਵਾ ਸ਼ੇਖ ਫਰੀਦ ਟਾਕਮ ਗੂੰਜਣੀਆਂ ਮਨੋ ਮਚਿੰਦੜੀਆਂ, ਮਨ ਨੂੰ ਮਛਰਾਉਣ ਵਾਲੀਆਂ ਵਾਸ਼ਨਾਵਾਂ ਨੂੰ ਜੇ ਤੂੰ ਰੋਕ ਪਾ ਦੇਵੇਂ ਤੇ ਮਿਲਾਪ ਅੱਜ ਹੀ ਹੋ ਸਕਦਾ ਹੈ, ਤੇ ਰੋਕ ਪੈ ਸਕਦੀ ਹੈ ਪ੍ਰਾਰਥਨਾ ਨਾਲ। ਮੈਂ ਇਤਨੀ ਅਰਜ਼ ਕਰਾਂ ਈਸਾਈ ਤੇ ਇਸਲਾਮ ਜੋ ਇਹ ਕਹਿੰਦਾ ਨਾ ਵੀ ਜਿੰਨੇ ਪਾਪ ਨੇ ਹੁਣ ਉਤਨੇ ਪੁੰਨ ਕਰੋ ਤੇ ਪਾਪ ਧੁਲਣਗੇ, ਫਿਰ ਖੁਦਾ ਦਾ ਮਿਲਾਪ ਹੋਵੇਗਾ। ਤੇ ਪਾਪ ਤੇ ਇਤਨੇ ਸਤਿਗੁਰੂ ਦੇਵ ਜੀ ਮਹਾਰਾਜ ਕਹਿੰਦੇ ਨੇ ਜੇਤਾ ਸਮੁੰਦਰ ਸਾਗਰ ਨੀਰ ਭਰਿਆ ਤੇ ਤੇ ਔਗਣ ਹਮਾਰੇ, ਇਹਨਾਂ ਨੂੰ ਧੋਂਦਿਆਂ ਧੋਂਦਿਆਂ ਤੇ ਕਰੋੜਾਂ ਜ਼ਿੰਦਗੀਆਂ ਮਿਟ ਜਾਣਗੀਆਂ, ਇਸ ਜਨਮ ਵਿੱਚ ਤੇ ਕੱਖ ਨਹੀਂ ਬਣਨਾ, ਫਿਰ ਕੁਛ ਵੀ ਨਹੀਂ ਹੋਣਾ। ਇੰਨੇ ਪਾਪ ਕਿਸ ਤਰ੍ਹਾਂ ਧੋਈ ਹੈ, ਕਿਸ ਤਰ੍ਹਾਂ ਗੱਲ ਮਿਟਾਈ ਹੈ? ਪ੍ਰਾਰਥਨਾ, ਅਰਦਾਸ, ਅਰਦਾਸ ਬਹੁਤ ਵੱਡਾ ਕਰਮ ਹੈ। ਇਸ ਵਾਸਤੇ ਗੁਰੂ ਘਰ ਵਿੱਚ ਅਰਦਾਸ ਲਾਜ਼ਮੀ। ਪੁਰਖਾਂ ਤੋਂ ਪੰਜ ਬਾਣੀਆਂ ਦਾ ਪਾਠ ਕਰ, ਸਵੇਰੇ ਅਰਦਾਸ ਕਰ। ਦੀਵਾਨ ਦੀ ਸਮਾਪਤੀ ਅਰਦਾਸ ਦੇ ਨਾਲ ਹੈ, ਵੀ ਤੂੰ ਪੜ੍ਹਿਆ ਸੁਣਿਆ ਗਾਵਿਆ ਲੇਖੇ ਲੱਗੇ ਅਰਦਾਸ। ਪ੍ਰਾਰਥਨਾ, ਪ੍ਰਾਰਥਨਾ ਨੇੜੇ ਲਿਆਉਂਦੀ। ਹਰ ਕੰਮ ਕਰਨ ਤੋਂ ਪਹਿਲੇ ਤੂੰ ਪ੍ਰਾਰਥਨਾ ਕਰ, ਅਰਦਾਸ ਕਰ, ਅਰਦਾਸ ਨਹੀਂ ਨੇੜੇ ਲੈ ਜਾਣ। ਅਰਦਾਸ ਕਰਮਾਂ ਵਿੱਚੋਂ ਸਿਰਮੌਰ ਕਰਮ ਹੈ, ਤੇ ਅਭਿਆਸੀ ਕਹਿੰਦੇ ਨੇ ਅਰਦਾਸ ਪ੍ਰਾਰਥਨਾ ਹਿਰਦੇ ਦੇ ਜਿਤਨੇ ਗਹਿਰੇ ਤਲ ਵਿੱਚ ਜਾਂਦੀ ਹੈ ਹੋਰ ਇਤਨਾ ਕੋਈ ਗਹਿਰਾ ਨਹੀਂ ਜਾਂਦਾ, ਇਤਨੇ ਔਗੁਣ ਗਹਿਰੇ ਨਹੀਂ ਨੇ ਜਿਤਨੀ ਪ੍ਰਾਰਥਨਾ ਗਹਿਰੀ ਹੈ। ਅਗਰ ਦਿਲੋਂ ਹੋਵੇ ਉਹ ਵਿਅਰਥ ਨਹੀਂ ਜਾਂਦੀ। ਜਿਸ ਦਿਨ ਦਿਲ ਦੀ ਗਹਿਰਾਈ ਚੋਂ ਪ੍ਰਾਰਥਨਾ ਨਿਕਲਦੀ ਹੈ, ਅਰਦਾਸ ਨਿਕਲਦੀ ਹੈ, ਖਿਮਾ ਕਰਨੀ, ਉਹ ਅਰਦਾਸ ਸਾਰੇ ਔਗੁਣਾਂ ਨੂੰ ਕੱਢ ਕੇ ਬਾਹਰ ਸੁੱਟ ਦਿੰਦੀ ਹੈ ਔਰ ਮਿਲਾਪ ਹੋ ਜਾਂਦਾ ਪਰਿਪੂਰਨ ਪਰਮਾਤਮਾ ਦਾ, ਅਕਾਲ ਪੁਰਖ ਦਾ। ਸਾਹਿਬੁਰੂ ਰਾਮਦਾਸ ਜੀ ਮਹਾਰਾਜ ਫਰਮਾਨ ਕਰਦੇ ਨੇ ਕੋਈ ਪੂਰਬਲੇ ਬੀਜ ਅੰਕੁਰਿਤ ਹੋਏ, ਸਾਧੂ ਦਾ ਮਿਲਾਪ ਹੋਇਆ, ਹਰੀ ਦੀ ਲਿਵ ਦੀ ਪ੍ਰਾਪਤੀ ਹੋਈ ਤੇ ਮਨ ਦੇ ਵਿੱਚ ਪਰਮਾਤਮਾ ਵਸ ਗਿਆ। ਹਰੀ ਦੀ ਲਿਵ ਮਨ ਵਿੱਚ ਵਸ ਗਈ ਔਰ ਇਸ ਤਰੀਕੇ ਨਾਲ ਜਿਹੜਾ ਕਾਮ ਤੇ ਕ੍ਰੋਧ ਨਾਲ ਨਗਰ ਭਰਿਆ ਹੋਇਆ ਸੀ ਉਹਨੂੰ ਖੰਡ ਖੰਡ ਕਰ ਦਿੱਤਾ, ਉਹਨੂੰ ਟੁਕੜੇ ਟੁਕੜੇ ਕਰ ਦਿੱਤਾ। ਇਸ ਤਰ੍ਹਾਂ ਦਾ ਜੋ ਗੁਰੂ ਹੈ, ਇਸ ਤਰ੍ਹਾਂ ਦਾ ਜੋ ਗੁਰੂ ਦੀ ਮਹਾਨਤਾ ਹੈ, ਕਰ ਸਾਧੂ ਅੰਜੁਲੀ ਪੁੰਨ ਵੱਡਾ ਹੈ, ਕਰ ਡੰਡੋਤ ਪੁੰਨ ਵੱਡਾ ਹੈ। ਅੰਜੁਲੀ ਕਹਿੰਦੇ ਹੱਥ ਜੋੜਨ ਨੂੰ, ਇੰਜ ਇੰਜ ਨਮਸਕਾਰ ਕਰਨਾ, ਇਹ ਅੰਜੁਲੀ ਹੈ। ਤੇ ਡੰਡੋਤ ਡੰਡੇ ਦੀ ਤਰ੍ਹਾਂ ਲੰਬਾ ਪੈ ਜਾਣਾ। ਮਹਾਰਾਜ ਕਹਿੰਦੇ ਨੇ ਕਰ ਸਾਧੂ ਅੰਜੁਲੀ ਪੁੰਨ ਵੱਡਾ ਹੈ, ਇੰਜ ਹੱਥ ਜੋੜ ਕੇ ਸਿਰ ਝੁਕਾਉਣਾ, ਇਹ ਅੰਜਲੀ ਗੁਰੂ ਦੇ ਅੱਗੋਂ ਕਰਨੀ ਬਹੁਤ ਵੱਡਾ ਪੁੰਨ, ਬਹੁਤ ਵੱਡਾ ਪੁੰਨ। ਕਰ ਡੰਡੌਤ, ਪੁੰਨ ਵੱਡਾ ਹੈ ਤੇ ਡੰਡੇ ਦੀ ਤਰ੍ਹਾਂ ਲੰਬਾ ਪੈ ਜਾ ਮੱਥਾ ਟੇਕ, ਬਹੁਤ ਵੱਡਾ ਪੁੰਨ ਹੈ, ਬਹੁਤ ਵੱਡਾ ਪੁੰਨ ਹੈ, ਮਹਾਨ ਪੁੰਨ ਹੈ। ਕਹਿੰਦੇ ਨੇ ਮਨੁੱਖ ਦਾ ਸਿਰ ਆਖਿਰ ਤਰ੍ਹਾਂ ਤਰ੍ਹਾਂ ਦੇ ਫਿਤੂਰ ਨਾਲ ਭਰਿਆ ਹੋਇਆ, ਬਹੁਤ ਬੋਝਲ ਹੈ। ਕੋਈ ਸਿਰ ਦਾ ਭਾਰ ਉਤਾਰੇ, ਕੌਣ ਉਤਾਰੇਗਾ? ਜਿਹਦੇ ਕੋਲ ਤੁਸੀਂ ਜਾਓ ਤੇ ਆਖੋ ਇਹ ਕੋਈ ਥੋੜਾ ਜਿਹਾ ਸਿਰ ਦਾ ਬੋਝ ਹਟਾ ਦੇਵੇ, ਹਟਾਉਂਦਾ ਨਹੀਂ, ਉਹ ਤੇ ਵਧਾ ਛੱਡਦਾ। ਤੁਸੀਂ ਸਾਰੀ ਦੁਨੀਆਂ ਦੇ ਵਿੱਚ ਭਰਮਣ ਕਰਕੇ ਵੇਖ ਲਓ, ਤੁਸੀਂ ਆਪਣਾ ਇੱਕ ਦੁੱਖ ਅਗਲੇ ਨੂੰ ਸੁਣਾਓ ਬਈ ਚਲੋ ਸਿਰ ਦਾ ਬੋਝ ਥੋੜਾ ਹੌਲਾ ਹੋਵੇ, ਉਹਨੇ ਚਾਰ ਸੁਣਾ ਕੇ ਤੁਹਾਡਾ ਬੋਝ ਹੋਰ ਵਧਾ ਦੇਣਾ। ਬਗੌਰ ਮੁਤਾਲਾ ਕਰਕੇ ਵੇਖ ਲੈਣਾ, ਕਿਸ ਪੇ ਖੋਲੋ ਗੰਠੜੀ ਦੁਖੀ ਭਰ ਆਇਆ। ਇਹ ਦੁੱਖਾਂ ਦੀ ਪੰਡ ਕਿਹਦੇ ਅੱਗੋਂ ਖੋਲੀਏ? ਇੱਕ ਦੁੱਖ ਦਾ ਜ਼ਿਕਰ ਕਰਦੇ ਆ, ਅਗਲਾ ਚਾਰ ਸੁਣਾ ਕੇ ਬੋਝ ਹੋਰ ਵਧਾ ਦਿੰਦਾ। ਨਹੀਂ ਤੇ ਤਜਰਬਾ ਕਰਕੇ ਵੇਖ ਲਓ, ਕਿਸੇ ਨਾਲ ਗੱਲ ਕਰਕੇ ਤੇ ਵੇਖ ਲਓ। ਦੁੱਖ ਕੀਆਂ ਪੰਡਾਂ ਖੁੱਲੀਆਂ, ਸੁੱਖ ਨਾਨਕ ਸਿਉ ਕੋਇ। ਇਹ ਗੱਲ ਵੱਖਰੀ ਹੈ ਕਿ ਬੰਦਾ ਭੁਲੇਖੇ ਕਰਕੇ ਸਮਝ ਲੈਂਦਾ ਦੁਖੀ ਮੈਂ ਆ, ਸਾਰਾ ਜਗਤ ਸੁਖੀ ਹੈ, ਇਹ ਮੁਗਾਲਤਾ ਹੈ। ਬਾਬਾ ਫਰੀਦ ਕਹਿੰਦੇ ਨੇ ਮੁਗਾਲਤਾ ਮੈਨੂੰ ਵੀ ਸੀ, ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸਬਾਇਆ ਜਗ, ਉੱਚੇ ਚੜ ਕੇ ਦੇਖਿਆ ਤਾਂ ਘਰ ਘਰ ਇਹਾ ਅੱਗ। ਮੈਨੂੰ ਮੁਗਾਲਤਾ ਸੀ, ਬਾਬਾ ਫਰੀਦ ਕਹਿੰਦੇ ਨੇ, ਜਦ ਮੈਂ ਨਿਵਾਣ ਵਿੱਚ ਖੜਾ ਸੀ ਬਈ ਦੁਖੀ ਮੈਂ ਆ, ਦੂਜੇ ਤੇ ਦਿਖਾਈ ਨਹੀਂ ਦਿੰਦੇ ਸਨ ਕਿਉਂਕਿ ਮੈਂ ਨਿਵਾਣ ਵਿੱਚ ਖੜਾ ਸੀ, ਪਰ ਹੁਣ ਜਦ ਮੈਂ ਗਿਆਨ ਦੀ ਸਿਖਰਤਾ ਤੇ ਪਹੁੰਚਿਆ, ਸੂਝ ਸਮਝ ਦੀ ਸਿਖਰਤਾ ਤੇ ਪਹੁੰਚਿਆ, ਤੇ ਇਹ ਦਿਖਾਈ ਦੇ ਰਿਹਾ ਘਰ ਘਰ ਵਿੱਚ ਦੁੱਖਾਂ ਦੀ ਅੱਗ ਪਈ ਬਲਦੀ। ਨਿਰਾ ਮੈਂ ਦੁਖੀ ਥੋੜੀ ਸੀ, ਸਾਰਾ ਜਗਤ ਸੀ, ਸਾਰਾ ਸੰਸਾਰ ਸੀ। ਭੁਲੇਖਾ ਹੋ ਜਾਂਦਾ ਮੈਂ ਦੁਖੀ ਹਾਂ, ਫਲਾਣਾ ਸੁਖੀ ਹੈ, ਫਲਾਣਾ ਸੁਖੀ ਹੈ, ਕੋਈ ਵੀ ਸੁਖੀ ਨਹੀਂ, ਤੈਨੂੰ ਮੁਗਾਲਤਾ ਹੈ। ਤੂੰ ਆਪਣੇ ਇੱਕ ਦੁੱਖ ਦੀ ਗੱਲ ਅਗਲੇ ਦੇ ਕੋਲ ਕਰਕੇ ਵੇਖ, ਅਗਲਾ ਚਾਰ ਦੁੱਖ ਤੈਨੂੰ ਸੁਣਾਏਗਾ, ਅਗਲੇ ਨੇ ਦਸ ਸੁਣਾ ਦੇਣੇ ਨੇ। ਤੋ ਇਹ ਦੁੱਖਾਂ ਦੇ ਨਾਲ ਤਰ੍ਹਾਂ ਤਰ੍ਹਾਂ ਦੀ ਵਾਸ਼ਨਾ ਦੇ ਨਾਲ ਸਿਰ ਬੋਝਲ ਹੈ, ਤੇ ਸਿਰ ਦੀ ਪੰਡ ਕਿਵੇਂ ਲਵੇ? ਜਿਵੇਂ ਸਿਰ ਦੇ ਉੱਤੇ ਕੁਝ ਬੋਝ ਹੋਵੇ ਤੇ ਇੰਜ ਝੁਕੇ ਤੇ ਪੰਡ ਤੇ ਥੱਲੇ ਜਾ ਪਏਗੀ ਨਾ। ਕਹਿੰਦੇ ਜਿਤਨਾ ਗੁਬਾਰ ਸਿਰ ਦੇ ਚ ਆਉਂਦਾ ਹੈ, ਸਿਰ ਦੇ ਝੁਕਾਉਣ ਦੇ ਨਾਲ ਗੁਬਾਰ ਲੈ ਜਾਂਦਾ ਹੈ। ਇਸ ਵਾਸਤੇ ਗੁਰੂ ਘਰ ਦੇ ਚ ਮੱਥਾ ਟੇਕਣ ਦੀ ਬਹੁਤ ਵੱਡੀ ਮਹਾਨਤਾ ਹੈ। ਇਹ ਗੱਲ ਵੱਖਰੀ ਹੈ ਕਿ ਸਜਦਾ ਕਰਨਾ ਸਾਰੇ ਧਰਮਾਂ ਦੇ ਚ ਮਹਾਨ ਹੈ, ਅੰਗ ਹੈ, ਧਰਮ ਦਾ ਇੱਕ ਅੰਗ ਹੈ ਸਜਦਾ ਕਰਨਾ, ਝੁਕਣਾ, ਮੱਥਾ ਟੇਕਣਾ। ਇਸਲਾਮ ਦੇ ਵਿੱਚ ਤੇ ਬਾਰ ਬਾਰ ਨਮਾਜ਼ ਪੜ੍ਹਦਿਆਂ ਸਿਰ ਝੁਕਾਈ ਜਾਣਾ ਹੈ, ਝੁਕਾਈ ਜਾਣਾ ਹੈ, ਝੁਕਾਈ ਜਾਣਾ ਹੈ। ਗੁਰੂ ਘਰ ਦੇ ਵਿੱਚ ਬੈਠਣਾ ਹੈ ਗੁਰੂ ਦੇ ਕੋਲ, ਪਰ ਬੈਠਣ ਤੋਂ ਪਹਿਲੇ ਸਿਰ ਝੁਕਾਉਣਾ ਹੈ, ਤੇ ਜਦ ਤੂੰ ਜਾਣ ਲੱਗਾ ਹੈ ਤਾਂ ਹੁਣ ਸਿਰ ਝੁਕਾ। ਆਖਿਰ ਤਾਰਕਿਕ ਪੁੱਛ ਸਕਦਾ ਹੈ ਇਸ ਤਰ੍ਹਾਂ ਮੈਂ ਕਿਉਂ ਕਰਾਂ? ਯਕੀਨ ਜਾਣੋ ਦਿਲੋਂ ਸ਼ਰਧਾ ਨਾਲ, ਭਾਵਨਾ ਨਾਲ ਜਦ ਕੋਈ ਸਿਰ ਝੁਕਾਉਂਦਾ ਹੈ, ਸਿਰ ਦਾ ਬੋਝ ਲੈ ਜਾਂਦਾ ਹੈ। ਫਿਕਰ, ਚਿੰਤਾ, ਦੁੱਖ, ਸੰਤਾਪ, ਤਰ੍ਹਾਂ ਤਰ੍ਹਾਂ ਦੀਆਂ ਵਾਸ਼ਨਾਵਾਂ ਦੀਆਂ ਪੰਡਾਂ ਜੋ ਸਿਰ ਤੇ ਪਈਆਂ ਨੇ, ਝੁਕਦਿਆਂ ਬੋਝ ਲੈ ਜਾਂਦਾ ਹੈ। ਇਹਦਾ ਇੱਕ ਮਨੋਵਿਗਿਆਨਕ ਤੱਤ ਇਹ ਹੈ ਕਿ ਸਿਰ ਬੋਝਲ ਹੈ, ਬਹੁਤ ਭਾਰੀ ਹੈ, ਇਹ ਝੁਕਣਾ ਚਾਹੁੰਦਾ ਹੈ, ਲਾਜ਼ਮੀ ਝੁਕਣਾ ਚਾਹੁੰਦਾ ਹੈ। ਅੰਦਰ ਮਨੁੱਖ ਦੇ ਹੰਕਾਰ ਹੈ, ਉਹ ਇਹਨੂੰ ਕਹਿੰਦਾ ਨਾ ਝੁੱਕ, ਰਹਿਣ ਦੇ, ਨਾ ਝੁੱਕ, ਪਰ ਬੋਝ ਬੜਾ ਹੈ, ਬੜਾ ਭਾਰੀ ਬੋਝ ਹੈ। ਸਾਡੇ ਦੇਸ਼ ਦੀ ਇੱਕ ਪ੍ਰਥਾ ਸੀ ਕਿ ਹਰ ਆਪਣੇ ਤੋਂ ਵੱਡੇ ਦੇ ਅੱਗੋਂ ਝੁਕੀ ਜਾ, ਆਪਣੇ ਤੋਂ ਛੋਟੇ ਦੇ ਅੱਗੋਂ ਝੁਕੇਗਾ ਬੋਝ ਵਧੇਗਾ। ਅਗਰ ਸੰਤੋਖੀ ਲੋਭੀ ਦੇ ਅੱਗੋਂ ਝੁਕੇਗਾ ਤਾਂ ਖਿਮਾ ਕਰਨੀ ਉਹਦਾ ਬੋਝ ਵਧੇਗਾ, ਘਟੇਗਾ ਨਹੀਂ। ਅਗਰ ਸ਼ਾਂਤਮਈ ਬੰਦਾ ਕ੍ਰੋਧੀ ਦੇ ਅੱਗੋਂ ਝੁਕੇਗਾ, ਕ੍ਰੋਧ ਵਧੇਗਾ। ਅੱਜ ਕੱਲ੍ਹ ਦੇ ਸਾਧੂਆਂ ਨੂੰ ਮੱਥਾ ਟੇਕ ਕੇ ਟੇਕਦੇ ਹੋਏ ਬੰਦੇ ਦਾ ਕ੍ਰੋਧ ਵੱਧ ਰਿਹਾ, ਲੋਭ ਵੱਧ ਰਿਹਾ, ਕਿਉਂਕਿ ਕ੍ਰੋਧੀਆਂ ਨੂੰ ਪਿਆ ਮੱਥਾ ਟੇਕਦਾ, ਲੋਭੀਆਂ ਨੂੰ ਪਿਆ ਮੱਥਾ ਟੇਕਦਾ, ਵਾਸ਼ਨਾ ਵਿੱਚ ਗ੍ਰਸਿਆਂ ਨੂੰ ਪਿਆ ਮੱਥਾ ਟੇਕਦਾ। ਉਹ ਤੇਰੇ ਸਿਰ ਦਾ ਬੋਝ ਕੀ ਖਾਕ ਲਾਣਗੇ, ਉਹ ਆਪਣੇ ਹੋਰ ਪੰਡ ਸਿਰ ਤੇ ਰੱਖ ਦਿੰਦੇ ਨੇ, ਬੰਦਾ ਹੋਰ ਬੋਝਲ ਹੋ ਜਾਂਦਾ। ਗੁਰੂ ਦੇ ਅੱਗੋਂ ਮੱਥਾ ਟੇਕ, ਐਸੇ ਗੁਰੂ ਦੇ ਅੱਗੋਂ ਜੋ ਤੇਰੀ ਪੰਡ, ਤੇਰਾ ਬੋਝ ਉਤਾਰ ਦੇਵੇ, ਲਾਹ ਦੇਵੇ। ਔਰ ਮੈਂ ਫਿਰ ਅਰਜ਼ ਕਰਾਂ, ਮੱਥਾ ਟੇਕਣਾ ਹੀ ਇਲਾਜ ਹੈ, ਹੋਰ ਕੋਈ ਇਲਾਜ ਨਹੀਂ। ਆਮ ਤਾਰਕਿਕ ਨੌਜਵਾਨ ਕਹਿ ਦੇਣਗੇ ਲੈ ਇਹ ਕੀ ਹੈ, ਤੇ ਕਈ ਸ਼ਰਮ ਦੇ ਮਾਰੇ ਉਂਝ ਵੀ ਬੈਠ ਜਾਂਦੇ ਨੇ, ਮੱਥਾ ਨਹੀਂ ਟੇਕ ਰਹੇ, ਬਈ ਇਹ ਕੀ ਕਿਰਿਆ? ਖਿਮਾ ਕਰਨੀ ਬਹੁਤ ਵੱਡੀ ਕਿਰਿਆ ਹੈ, इबादत का पहला हिस्सा है, इबादत का मूल अंग है, इबादत का आधार है मत्था टेकना। ते मामूली पुन नहीं, गुरु रामदास जी महाराज फरमान कर रहे ने, कर साधु अंजुली पुन वड्डा है, कर डंडौत पुन वड्डा है। ते ते हुण अमृतमई वाक ने, कोई कवि की कल्पना नहीं है, कोई शायराना तखयल नहीं है, सतगुरदेव जी महाराज के अमृतमई वाक, ब्रह्म ज्ञान दे ए महान सोमे ए अमृतमई बचन, जद बंदा दिलों सिर झुकांदा है, सिर दा फितूर लै जांदा है, गरूर लै जांदा है, पंड लै जांदी है, चिंता ते फिक्र दी जिहड़ी पोटली सिर दे उत्ते पई है लै जांदी है। मत्था टेकण दा इतना वड्डा महात्म है। साहिब इस वास्ते कहिंदे ने, ए मामूली पुन नहीं है, बहुत वड्डा पुन है, कर साधु अंजुली पुन वड्डा है, अंजुली इंज हथ जोड़ के इंज मत्था टेकना, अंजुली ते फिर झुक के मस्तक नूं जमीन ते ही रख देना। इस तरह झुकदियां बोझ लैंदा है, झुकदियां दुख मिटदा है, झुकदियां वासना दी पंड लैंदी है, झुकदियां तृष्णा मिटदी है, झुकदियां क्रोध मिटदा है, झुकदियां हंकार मिटदा है। महाराज इस वास्ते इस नूं बहुत वड्डा पुन कह रहे ने, मामूली पुन नहीं, कर साधु अंजुली पुन वड्डा है, कर डंडौत पुन वड्डा है, साकत हर रस साध न जाणिया, तिन अंतर हौ मैं कंडा है। साकत शक्ति दा उपासक, संसार दा उपासक, परमात्मा दा नहीं। महाराज कहिंदे ने, उन्हें गुरु दी महिमा नूं नहीं जाणिया, उन्हें साधु दी महिमा नूं नहीं जाणिया, उन्हें पूरन पुरख दी महिमा नूं नहीं जाणिया। अंदर अहंकार है बहुत वड्डा कंडा, झुकदा नहीं, मत्था नहीं टेकदा, गरूर तकबर। जे मत्था टेकदा भी है तां एक रसम मैं फिर अर्ज करा, मत्था टेकना है कि जद सिर पिया है तो अंदर गरूर ना होवे, जद सिर झुकाया है तां कबूल कर मैं हुण अपने आप नूं इत्थे झुका रहा पूर्ण तौर ते, अपने आप जैसे बंदा झुकांदा है सारे पाप दुख मिटदे ने, झुकदिया ही हिरदा शुद्ध होंदा है, झुकदिया ही मन निर्मल होंदा है, पर अहंकार बंदे नूं अकड़ा देंदा है। इस तरह का बंदा झुकदा भी है ते अंदरों नहीं झुकदा, जबकि सतगुरु कहिंदे ने, सीस निवाइए क्या थीए जां हृदय कुसुदे जाए। हिरदे नाल अगर बंदा झुक रहा है तो झुकना सिमरन है, हिरदे नाल बंदा बाणी पढ़ रहा है यह सिमरन है, हिरदा जुड़िया होया है सेवा दे ची, सेवा सिमरन बन जाती। हर की टहल कमावनी जपिए प्रभ का नाम, हरी दी टहल कर हरी दी सेवा कर, की सेवा है जपिए प्रभ का नाम। सेवा करदियां करदियां हिरदा इतना जुड़ जाए, रसना वाहेगुरु वाहेगुरु जपन लग पाए, बस गल बन गई, हिरदे दी शुद्धता हो गई। तो साहिब इत्थे फरमान पाए करदे ने कि जिहड़ा वास्तविक साकत है, संसारी पुरुष है, वह झुकना नहीं जानता, जबकि मूल गल इस वाक दे सतगुरु कह रहे ने कि झुकना बहुत वड्डा पुन है, बहुत वड्डा पुन है, पर साकत नहीं झुकता, हंकारी नहीं झुकता, या उसका झुकना एक रस्म आता है, अंदरों नहीं झुकता, उसका मन नहीं झुकता। साकत हर रस साध न जाणिया, तिन अंतर हौ में कंडा है। हौमे नूं अहंकार नूं सतगुर ने चुभे हुए कंडे नाल तशबीह दिती, उस कंडे नाल जिहड़ा चुभ गया, पैरां दे चुभ गया, इक ते ओ कंडा जो बाहर पिया है या चुभ के एक पासे हो गया, कंडा ओ जो अंदर पिया है वो ते बड़ी पीड़ा करेगा, बड़ा दुखी करेगा, क्योंकि कंडा अंदर है। तो अहंकार दा कंडा जिस दे अंदर आउंदा है वो उठदियां बैठदियां पीड़त ही होंदा, दुखी होंदा, अपने अहंकार करके बेजार होंदा है, परेशान होंदा है। और ये जिहड़ा कह दिता है अंदर कंडा चुभिया होया दिखाई तो देंदा नहीं, तो बाहरों ते अहंकार कित्थे दिखाई देवेगा, भाई बैठा है गुरुद्वारे, दान कर रहा है, पुन कर रहा है, सिमरन कर रहा है, बाणी पढ़ रहा है, पर साहिब कहिंदे नहीं, अंदरों ये संसारी उपासक है, कंडा अंदर पे है, चुभिया होया कंडा जिहड़ा है पैर विच दिखाई नहीं देंदा, ਹੰਕਾਰ ਨਹੀਂ ਦਿਖਾਈ ਦਿੰਦਾ। ਔਰ ਜਿਹੜੇ ਜਿਹੜੇ ਉਹ ਕਰਮ ਕਰਦਾ ਹੈ ਧਾਰਮਿਕ ਤਿਉਂ ਤਿਉਂ ਦੁਖੀ ਹੁੰਦਾ ਹੈ, ਕਿਉਂਕਿ ਉਸਦੇ ਕਰਮ ਸਾਰੇ ਦਿਖਾਵੇ ਦੇ ਅੰਦਰ ਹੰਕਾਰ ਹੈ, ਅੰਦਰ ਹੋਮੇ ਹੈ। ਜਿਤਨੇ ਵੀ ਉਹ ਕਰਮ ਕਰਨਾ ਚਾਹੁੰਦਾ ਹੈ ਉਹਦੇ ਨਾਲ ਆਪਣੀ ਹੋਮੇ ਨੂੰ ਹੀ ਵਧਾਉਣਾ ਚਾਹੁੰਦਾ ਹੈ, ਆਪਣੀ ਪੂਜਾ ਵਧਾਉਣਾ ਚਾਹੁੰਦਾ ਹੈ, ਆਪਣੇ ਨੂੰ ਪ੍ਰਤਿਸ਼ਠਿਤ ਕਰਨਾ ਚਾਹੁੰਦਾ ਹੈ ਸੇਵਾ ਕਰਕੇ ਸਿਮਰਨ ਕਰਕੇ। ਇਹ ਨਹੀਂ ਕਿ ਪਰਮਾਤਮਾ ਪ੍ਰਤਿਸ਼ਠਿਤ ਹੈ, ਇਹ ਨਹੀਂ ਕਿ ਪਰਮਾਤਮਾ ਵੱਡਾ ਹੈ, ਬਲਕਿ ਸੇਵਾ ਕਰਕੇ ਮੈਂ ਵੱਡਾ, ਸਿਮਰਨ ਕਰਕੇ ਮੈਂ ਵੱਡਾ। ਤੇ ਸਿਮਰਨ ਸਿਮਰਨ ਨਹੀਂ ਆਉਂਦਾ ਫਿਰ, ਇਹਦੇ ਅੰਦਰ ਜਿਹੜਾ ਕੰਡਾ ਹੈ ਚੁਭਿਆ ਹੋਇਆ ਉਹ ਜਿਉਂ ਜਿਉਂ ਚੱਲਦਾ ਹੈ ਹੋਰ ਦੁਖੀ ਹੁੰਦਾ ਹੈ, ਭਾਵ ਜੈਸੇ ਜੈਸੇ ਧਾਰਮਿਕ ਕਰਮ ਕਰਦਾ ਹੈ ਹੋਰ ਦੁਖੀ ਹੁੰਦਾ ਹੈ। ਦਿਖਾਵੇ ਮਾਤਰ ਮਨ ਕਰਕੇ ਨਹੀਂ ਕਰਦਾ, ਦਿਖਾਵੇ ਮਾਤਰ ਕਰਦਾ ਹੈ। ਤੇ ਅੰਦਰ ਰਹਿੰਦਾ ਉਸਦੇ ਕਿ ਅਹੰਕਾਰ, ਸਾਹਿਬ ਕਹਿੰਦੇ ਜਿਉਂ ਜਿਉਂ ਚਲੇ ਚੁਭੇ ਦੁੱਖ ਪਾਵੇ ਜਮਕਾਲ ਸਹੇ ਸਿਰ ਡੰਡਾ ਹੈ। ਮੈਂ ਅਰਜ਼ ਫਿਰ ਕਰਦੇ ਹਾਂ ਕਿ ਚੁਭਿਆ ਹੋਇਆ ਅੰਦਰ ਖੁਭਿਆ ਹੋਇਆ ਜਿਹੜਾ ਕੰਡਾ ਹੈ ਦਿਖਾਈ ਨਹੀਂ ਦਿੰਦਾ, ਸੂਖਸ਼ਮ ਅਹੰਕਾਰ ਨਹੀਂ ਦਿਖਾਈ ਦੇਵੇਗਾ, ਅਸਥੂਲ ਤੇ ਦਿਖਾਈ ਦੇ ਜਾਵੇਗਾ। ਬਾਹਰੋਂ ਖੂਨ ਵਗ ਰਿਹਾ ਹੋਵੇ, ਕੰਡਾ ਬਾਹਰ ਨਿਕਲਿਆ ਹੋਵੇ ਤੇ ਦਿਖਾਈ ਦੇ ਜਾਂਦਾ, ਇੱਕ ਮੂੰਹ ਹੀ ਬੰਦਾ ਆਖੀ ਜਾਏ ਮੈਂ ਬੜਾ ਦਾਨੀ, ਮੈਂ ਬੜਾ ਗਿਆਨੀ, ਮੈਂ ਬਹੁਤ ਵੱਡਾ ਭਗਤ, ਮੈਂ ਤੇ ਬ੍ਰਹਮ ਗਿਆਨੀ, ਇਹ ਤੇ ਕੰਡਾ ਬਾਹਰ ਦਿਖਾਈ ਦਿੰਦਾ ਪਿਆ, ਖੂਨ ਰਿਸਦਾ ਪਿਆ। ਪਰ ਇੱਕ ਬੰਦਾ ਕਹਿੰਦਾ ਤੇ ਬਿਲਕੁਲ ਨਹੀਂ ਪਿਆ, ਆਖਦਾ ਨਹੀਂ ਹੈ ਕਿ ਮੈਂ ਬਹੁਤ ਵੱਡੀ ਸੇਵਾ ਕੀਤੀ, ਇਹ ਕੀਤਾ ਉਹ ਕੀਤਾ, ਐਸਾ ਆਖਦਾ ਨਹੀਂ ਹੈ। ਲੇਕਿਨ ਅੰਦਰ ਕੰਡਾ ਚੁਭਿਆ ਹੋਇਆ, ਅੰਦਰ ਕੰਡਾ ਹੈ, ਅੰਦਰ ਕੰਡਾ ਹੈ ਕਿ ਵਾਕਈ ਮੈਂ ਹਾਂ। ਮੈਨੂੰ ਇੱਕ ਨਿੱਕੀ ਜਿਹੀ ਗਾਥਾ ਚੇਤੇ ਆਈ, ਕਹਿ ਕੇ ਮੈਂ ਸਮਾਪਤੀ ਕਰਾਂ। ਇੱਕ ਸਾਧੂ ਸਾਧੂ ਨੂੰ ਮਿਲਣ ਲਈ ਗਿਆ। ਪੰਚਦਸ਼ੀ ਤੇ ਦਸ ਦਸ਼ੀਆਂ ਸਨਾਤਨ ਮਤ ਦੀਆਂ ਦੋ ਕਿਤਾਬਾਂ ਨੇ ਧਾਰਮਿਕ, ਜਿਹਦੇ ਚ ਕਹਾਣੀਆਂ ਹੀ ਕਹਾਣੀਆਂ ਨੇ, ਸਿਰਫ ਕਹਾਣੀਆਂ। ਔਰ ਇਸ ਤਰ੍ਹਾਂ ਦੀਆਂ ਕਹਾਣੀਆਂ ਕਲਪਨਿਕ, ਸ਼ੇਰ ਨੂੰ ਕੁੱਤੇ ਨਾਲ ਬੁਲਾਇਆ ਜਾ ਰਿਹਾ ਹੈ, ਕੁੱਤਾ ਗਊ ਨਾਲ ਗੱਲ ਪਿਆ ਕਰਦਾ ਹੈ, ਗਊ ਖੋਤੇ ਨਾਲ ਗੱਲ ਪਈ ਕਰਦੀ, ਇਸ ਤਰ੍ਹਾਂ ਦੀਆਂ ਕਹਾਣੀਆਂ ਉਹਦੇ 'ਚ। ਲੇਕਿਨ ਦੋਵੇਂ ਗ੍ਰੰਥ ਧਾਰਮਿਕ ਗ੍ਰੰਥ ਨੇ। ਅਤੇ ਜਿਸ ਵਕਤ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਵਿੱਦਿਆ ਨਿਰਮਲਿਆਂ ਅਤੇ ਉਦਾਸੀਆਂ ਦੇ ਕੋਲ ਪੜ੍ਹਾਈ ਜਾਂਦੀ ਸੀ ਪੁਰਾਣੀਆਂ ਟਕਸਾਲਾਂ ਦੇ 'ਚ, ਇਹ ਪੰਚਦਸ਼ੀ ਦਸ ਦਸ਼ੀ ਪੜ੍ਹਾਈ ਜਾਂਦੀ ਸੀ ਪਹਿਲੇ, ਤਾਂ ਕਿ ਬੰਦੇ ਨੂੰ ਸਮਝਣ ਅਤੇ ਸਮਝਾਉਣ ਦਾ ਢੰਗ ਆ ਜਾਏ। ਕਹਾਣੀਆਂ ਦੇ ਰਾਹੀਂ ਉਹ ਸਾਰੀਆਂ ਗੱਲਾਂ ਦੱਸੀਆਂ ਜਾਂਦੀਆਂ ਸਨ। ਨਾ ਕੌਵੇ ਬਿੱਲੀਆਂ ਨਾਲ ਗੱਲ ਕਰਦੇ ਨੇ ਅਤੇ ਨਾ ਹੀ ਜੋ ਹੈ ਬਿੱਲੀ ਸ਼ੇਰ ਨਾਲ ਗੱਲ ਕਰਦੀ ਹੈ, ਪਰ ਇਸ ਤਰ੍ਹਾਂ ਦੀਆਂ ਉੱਥੇ ਕਹਾਣੀਆਂ ਨੇ। ਉਸ ਪੰਚਦਸ਼ੀ ਵਿੱਚ ਇੱਕ ਕਹਾਣੀ ਹੈ, ਮੈਂ ਤੁਹਾਡੇ ਸਾਹਮਣੇ ਰੱਖਾਂ, ਬੜੀ ਕੀਮਤੀ। ਬਈ ਇੱਕ ਸਾਧੂ ਸਾਧੂ ਨੂੰ ਮਿਲਣ ਲਈ ਗਿਆ ਅਤੇ ਕੁਦਰਤੀ ਗੱਲ ਹੈ, ਸਾਧੂ ਨੇ ਸਾਧੂ ਨੂੰ ਮਿਲਣਾ ਸੀ ਅਤੇ ਸਾਧੂ ਨੇ ਆਪਣੀ ਮਨ ਵਿਥਿਆ ਸਾਧੂ ਦੇ ਅੱਗੋਂ ਹੀ ਰੱਖਣੀ ਸੀ। ਲੰਬੀ ਮੁਸਾਫਰਤ ਪੈਦਲ ਚੱਲ ਕੇ ਆਇਆ ਸਾਧੂ ਆਪਣੇ ਮਿੱਤਰ ਕੋਲ, ਪਹੁੰਚਿਆ ਅਤੇ ਮਿੱਤਰ ਨੇ ਸਵਾਗਤ ਕੀਤਾ, ਬਿਠਾਇਆ ਸਨਮਾਨ ਦੇ ਨਾਲ। ਅਤੇ ਜਿਸ ਸਾਧੂ ਮਿੱਤਰ ਨੂੰ ਮਿਲਣ ਵਾਸਤੇ ਆਇਆ ਹੈ, ਇਹ ਗੋਸ਼ਾ ਤਨਹਾਈ ਜੰਗਲ ਦੇ ਜੋਗੀ ਬਣਾ ਕੇ ਬੈਠਾ ਹੋਇਆ ਸੀ। ਕਿਸੇ ਰਾਜੇ ਨੇ ਆਪਣੇ ਕੀਮਤੀ ਬਸਤਰ ਇਸ ਨੂੰ ਭੇਟ ਕੀਤੇ ਸਨ। ਤੇ ਅੱਜ ਇਹ ਜਿਹੜਾ ਸਾਧੂ ਮਿੱਤਰ ਆਇਆ ਹੈ, ਬਹੁਤ ਲੰਬੀ ਮੁਸਾਫਰਤ ਤੈਅ ਕਰਕੇ, ਗਰਦੋ ਗੁਬਾਰ ਇਸਦੇ ਤਨ ਦੇ ਉੱਤੇ ਬੜੀ ਸੀ, ਕੱਪੜੇ ਇਸਦੇ ਮੈਲੇ ਹੋ ਚੁੱਕੇ ਸਨ, ਤੋ ਰਾਜੇ ਦੀ ਦਿੱਤੀ ਉਹ ਜਿਹੜੀ ਪੁਸ਼ਾਕ ਸੀ ਜਿਹਨੂੰ ਖੁਦ ਨਹੀਂ ਪਹਿਨਣਾ ਚਾਹੁੰਦਾ ਸੀ, ਉਹਨੇ ਮਿੱਤਰ ਨੂੰ ਦੇ ਦਿੱਤੀ। ਆਖਿਆ ਤੂੰ ਮੂੰਹ ਹੱਥ ਧੋ ਲੈ, ਸਾਫ਼ ਕਰ ਲੈ ਆਪਣਾ ਬਦਨ, ਇਹ ਬਸਤਰ ਪਹਿਨ ਲੈ, ਮੈਂ ਕਿਸੇ ਥਾਂ 'ਤੇ ਜਾਣਾ ਹੈ, ਜੇ ਤੇਰਾ ਚਿੱਤ ਕਰੇ ਤਾਂ ਜਾ ਸਕਦਾ ਹੈ, ਮੈਂ ਤਿੰਨ ਘਰਾਂ ਦੇ 'ਚ ਬਚਨ ਕੀਤਾ ਹੋਇਆ ਜਾਣਾ, ਨਹੀਂ ਤਾਂ ਇੱਥੇ ਅਰਮਾਨ ਕਰ ਦੂੰ, ਬੈਠ। ਉਹ ਸਾਧੂ ਕਹਿਣ ਲੱਗਾ, ਮਿਲਣ ਆਇਆ ਮੈਂ ਤੈਨੂੰ, ਅਤੇ ਮੈਂ ਇੱਥੇ ਆਰਾਮ ਕਰਾਂ, ਇੱਥੇ ਬੈਠਾਂ, ਇਹ ਤਾਂ ਹੋ ਨਹੀਂ ਸਕਦਾ, ਮੈਂ ਨਾਲ ਹੀ ਚੱਲਣਾ। ਅਤੇ ਉਹ ਸਾਧੂ ਕਹਿਣ ਲੱਗਾ, ਫਿਰ ਤੂੰ ਬਸਤਰ ਪਹਿਨ ਲੈ, ਸਾਫ਼ ਹੋ ਜਾ। ਉਹਨੇ ਮੂੰਹ ਹੱਥ ਧੋ ਲਿਆ, ਉਹ ਕੀਮਤੀ ਪੁਸ਼ਾਕ ਜਿਹੜੀ ਕਿਸੇ ਰਾਜੇ ਨੇ ਭੇਟ ਕੀਤੀ ਸੀ, ਬੜੀ ਕੀਮਤੀ, ਉਹ ਉਸਨੇ ਪਹਿਨ ਲਈ। ਬੜਾ ਸਰੀਰ ਉਸਦਾ ਸੁੰਦਰ ਦਿਖਾਈ ਦੇਵੇ, ਅਤੇ ਜਿਸਨੇ ਦਿੱਤੀ ਸੀ, ਜਿਸ ਸਾਧੂ ਨੇ ਆਪਣੇ ਮਿੱਤਰ ਨੂੰ ਇਹ ਪੁਸ਼ਾਕ ਦਿੱਤੀ, ਉਹਦੇ ਮਨ ਵਿੱਚ ਪਛਤਾਵਾ ਜਾਗ ਪਿਆ, ਇਹ ਤੇ ਮੇਰੇ ਨਾਲੋਂ ਜ਼ਿਆਦਾ ਖੂਬਸੂਰਤ ਦਿਖਾਈ ਦਿੰਦਾ, ਚੰਗਾ ਦਿਖਾਈ ਦਿੰਦਾ, ਇਹ ਤੇ ਲੋਕਾਂ ਦੀ ਦ੍ਰਿਸ਼ਟੀ ਇਸ 'ਤੇ ਪੈ ਗਈ, ਪਰ ਹੁਣ ਮੈਂ ਦੇ ਚੁੱਕਿਆ ਇਸ ਨੂੰ ਕੱਪੜੇ, ਲਵਾਂ ਕਿਸ ਤਰ੍ਹਾਂ, ਵਾਪਸ ਕਿਸ ਤਰ੍ਹਾਂ ਲਵਾਂ। ਪਰ ਅੰਦਰ ਔਖਾ ਹੋ ਗਿਆ, ਨਹੀਂ ਦੇਣੇ ਸਨ, ਕਿਉਂ ਦਿੱਤੇ, ਪਰ ਹੁਣ ਮੰਗ ਵੀ ਨਹੀਂ ਸਕਿਆ, ਚਲੇ। ਤੇ ਹੁਣ ਰਸਤੇ 'ਚ ਹਰ ਇੱਕ ਦੀ ਨਿਗਾਹ ਉਸ 'ਤੇ ਜਿਸਨੇ ਉਹ ਕੀਮਤੀ ਵਸਤਰ ਪਹਿਨਿਆ ਹੈ, ਅਤੇ ਦੇਣ ਵਾਲਾ ਮਿੱਤਰ ਬੜਾ ਔਖਾ, ਬਹੁਤ ਔਖਾ। ਇਹ ਤਾਂ ਭੁੱਲ ਹੋ ਗਈ, ਇਹ ਤਾਂ ਗਲਤੀ ਹੋ ਗਈ, ਐਸਾ ਕਰਨਾ ਨਹੀਂ ਸੀ। ਹੁਣ ਬਾਹਰੋਂ ਉਹ ਸਾਧੂ ਸਾਧੂ ਦਿਖਾਈ ਦਿੰਦਾ ਸੀ, ਗੋਸ਼ਾ ਤਨਹਾਈ 'ਚ ਬੈਠਾ ਸੀ, ਸਾਧੂਆਂ ਵਾਲੇ ਉਸਦੇ ਕੱਪੜੇ ਸਨ, ਸਾਰਾ ਦਿਨ ਭਜਨ ਅਤੇ ਬੰਦਗੀ ਕਰਦਾ ਸੀ, ਪਰ ਹੋਮੇ ਦਾ ਕੰਡਾ ਅੰਦਰ ਸੀ, ਚੁੱਭਦਾ ਸੀ। ਮਿੱਤਰ ਦੀ ਵੀ ਸ਼ਾਨੋ ਸ਼ੌਕਤ ਵੇਖ ਕੇ ਬਰਦਾਸ਼ਤ ਨਹੀਂ ਕਰ ਸਕਿਆ। ਜਿਸ ਘਰ ਦੇ 'ਚ ਗਏ ਅੱਜ ਪਹਿਲੇ ਪਹਿਲੇ, ਅਤੇ ਘਰ ਵਾਲਿਆਂ ਨੇ ਸਭ ਤੋਂ ਪਹਿਲੇ ਇਹ ਹੀ ਪੁੱਛਿਆ, ਸੰਤ ਜੀ ਕਿ ਤੁਹਾਡੇ ਨਾਲ ਕੌਣ ਆਏ ਨੇ? ਅਤੇ ਹੈਰਾਨ ਹੋਇਆ ਸੰਤ, ਬਈ ਕੋਈ ਦੁਆ ਹੋਰ ਕੋਈ ਗੱਲਬਾਤ ਨਹੀਂ, ਐਸੇ ਦੀ ਗੱਲ ਚੱਲ ਪਈ ਹੈ ਪਹਿਲੇ ਪਹਿਲੇ, ਹੁਣ ਮੈਂ ਇਹਦੀ ਗੱਲ ਕਰਾਂ, ਸ਼ੁਰੂਆਤ ਇਸ ਤੋਂ ਹੀ ਹੋਏਗੀ। ਤਾਂ ਖੈਰ ਉਹ ਬੋਲ ਪਿਆ, ਆਖਣ ਲੱਗਾ ਮੇਰੇ ਮਿੱਤਰ ਨੇ ਬੜੇ ਦੂਰੋਂ ਚੱਲ ਕੇ ਆਏ ਨੇ, ਇਹ ਵੀ ਜਪ ਤਪ ਕਰਦੇ ਨੇ, ਭਜਨ ਕਰਦੇ ਨੇ, ਬਹੁਤ ਵੱਡੀ ਇਹਨਾਂ ਦੀ ਰਿਆਜ਼ਤ ਹੈ, ਬੰਦਗੀ ਹੈ, ਲੇਕਿਨ ਇਹ ਜਿਹੜੇ ਕੱਪੜੇ ਇਹਨਾਂ ਨੇ ਪਾਏ ਹੋਏ ਨਾ, ਇਹ ਮੇਰੇ ਨੇ, ਇਹ ਮੈਂ ਦਿੱਤੇ। ਹੁਣ ਇਸ ਤਰ੍ਹਾਂ ਤਾਂ ਕੋਈ ਤਾਰਫ ਨਹੀਂ ਨਾ ਕਰਾਂਦਾ, ਪਰ ਕਰਾਇਆ ਉਸਨੇ। ਘਰ ਤੋਂ ਜਿਉਂ ਬਾਹਰ ਨਿਕਲੇ ਅਤੇ ਉਹ ਮਿੱਤਰ ਰੋਂਦਿਆਂ ਹੋਇਆ ਕਹਿਣ ਲੱਗਾ, ਤੂੰ ਕੱਪੜੇ ਪਵਾ ਕੇ ਮੈਨੂੰ ਨੰਗਾ ਕੀਤਾ, ਇੱਜ਼ਤ ਦੇ ਕੇ ਵੀ ਬੇਇੱਜ਼ਤ ਕੀਤਾ ਜਾ ਸਕਦਾ, ਮਾਣ ਦੇ ਕੇ ਵੀ ਅਪਮਾਨ ਕੀਤਾ ਜਾ ਸਕਦਾ, ਸੁੱਖ ਦੇ ਕੇ ਵੀ ਦੁਖੀ ਕੀਤਾ ਜਾ ਸਕਦਾ, ਅਕਸਰ ਐਸਾ ਹੁੰਦਾ। ਉਹਨੇ ਕਿਹਾ, ਮਿੱਤਰਾ ਤੂੰ ਕੱਪੜੇ ਦੇ ਕੇ ਪਵਾ ਕੇ ਵੀ ਮੈਨੂੰ ਨੰਗਾ ਕੀਤਾ, ਕਦੇ ਇਸ ਤਰ੍ਹਾਂ ਦਾ ਤਾਰੁਫ ਕਰਾਈਦਾ? ਤੂੰ ਹੱਥ ਜੋੜ ਕੇ ਕਹਿਣ ਲੱਗਾ, ਮਿੱਤਰਾ ਗੱਲ ਬੁਰੀ ਨਾ ਮਨਾਈ, ਮੇਰੇ ਮੂੰਹੋਂ ਨਿਕਲ ਗਈ, ਐਵੇਂ ਨਿਕਲ ਗਈ, ਅਤੇ ਗੁਰੂ ਨਾਨਕ ਦਾ ਫੈਸਲਾ ਐਵੇਂ ਮੂੰਹੋਂ ਨਹੀਂ ਨਿਕਲਦੀ ਗੱਲ, ਜੋ ਜੀ ਹੋਏ ਸੋ ਉਹ ਗਵੇ, ਮੌਕਾ ਕਿਹਾ ਵਾ, ਜਿਹੜੀ ਗੱਲ ਅੰਤਰ ਆਤਮ 'ਚ ਨਹੀਂ ਜ਼ਬਾਨ ਨਹੀਂ ਕਹਿੰਦੀ, ਕਤਾ ਹੀ ਨਹੀਂ ਕਹਿੰਦੀ, ਜੋ ਕੁਛ ਕਹਿ ਗਈ ਹੈ ਜ਼ਬਾਨ ਉਸ ਵਕਤ 'ਤੇ ਅੰਦਰ ਸੀ, ਤਦੀ ਆਖੀ ਗਈ ਹੈ, ਵਰਨਾ ਨਹੀਂ। ਜਿਹੜਾ ਬੰਦਾ ਤੁਹਾਨੂੰ ਇਹ ਆਖ ਦੇਵੇ ਵੀ ਮਿੱਤਰਾ ਗੱਲ ਬੁਰੀ ਨਾ ਮਨਾਈ, ਐਵੇਂ ਮੈਂ ਮੂੰਹੋਂ ਕਹਿ ਗਿਆ, ਅਤੇ ਮੂੰਹ ਹੀ ਆਖੀ ਜਾਂਦੀ, ਕੋਈ ਅੱਖਾਂ ਨਾਲ ਗੱਲ ਥੋੜ੍ਹੀ ਆਖੀ ਜਾਂਦੀ, ਕੰਨ ਗੱਲ ਥੋੜ੍ਹੀ ਕਰ ਦੇਣ, ਨੱਕ ਗੱਲ ਥੋੜ੍ਹੀ ਕਰਦੀ, ਮੂੰਹ ਹੀ ਗੱਲ ਕਰਦੀ ਹੈ, ਹਰ ਇੱਕ ਦੀ ਗੱਲ ਤਾਂ ਮੂੰਹ 'ਚੋਂ ਨਿਕਲਦੀ ਹੈ, ਪਰ ਜਿਹੜੀ ਗੱਲ ਮੂੰਹ 'ਚੋਂ ਨਿਕਲੀ ਹੈ ਪੁਰਖਾ ਤੇਰੇ ਅੰਦਰ ਸੀ, ਵਰਨਾ ਨਿਕਲ ਹੀ ਨਹੀਂ ਸਕਦੀ ਸੀ, ਵਰਨਾ ਕਿਸ ਤਰ੍ਹਾਂ ਨਿਕਲਦੀ? ਖੈਰ ਉਹ ਮਿੱਤਰ ਮਨਾਉਣ ਲੱਗ ਪਿਆ, ਬਈ ਤੂੰ ਬੁਰਾ ਨਾ ਮਨਾ, ਹੁਣ ਮੈਂ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕਰਨ ਲੱਗਾ, ਚੱਲ ਤੂੰ ਮੇਰੇ ਨਾਲ, ਐਵੇਂ ਮੇਰੇ ਮੂੰਹੋਂ ਨਿਕਲ ਗਈ ਹੈ। ਦੂਸਰੇ ਘਰ ਦੇ 'ਚ ਜਦ ਗਏ ਨਾ, ਤੇ ਉੱਥੇ ਵੀ ਉਹਨਾਂ ਨੇ ਇਹੀ ਪ੍ਰਸ਼ਨ ਕੀਤਾ, ਇਹ ਜਿਹੜੇ ਨਾਲ ਤੁਹਾਡੇ ਸੱਜਣ ਆਏ ਨੇ, ਇਹ ਕੌਣ? ਉਹ ਬੜਾ ਔਖਾ ਹੋ ਗਿਆ, ਵੀ ਹੱਦ ਹੋ ਗਈ, ਇੱਥੇ ਵੀ ਗੱਲ ਹੁਣ ਇਸ ਤੋਂ ਹੀ, ਅਤੇ ਸਾਰਿਆਂ ਦੀ ਨਿਗਾਹਾਂ ਇਸ 'ਤੇ ਨੇ। ਬਸਤਰ ਉਸਨੇ ਕੁਝ ਇਸ ਡੰਗ ਦੇ ਪਾਏ, ਉਹਨੇ ਤਾਰਫ ਕਰਾਉਣਾ ਸ਼ੁਰੂ ਕੀਤਾ, ਇਹ ਸਾਧੂ ਨੇ, ਸੰਤ ਨੇ, ਮੇਰੇ ਮਿੱਤਰ ਨੇ, ਬਚਪਨ ਦੇ ਯਾਰ ਨੇ, ਅਸੀਂ ਇਕੱਠੇ ਹੀ ਸਾਧੂ ਬਣੇ, ਪਰ ਇਹ ਜਿਹੜੇ ਕੱਪੜੇ ਨੇ ਨਾ, ਇਹ ਮੇਰੇ ਨਹੀਂ ਨੇ, ਇਹ ਜਿਹੜੇ ਕੱਪੜੇ ਇਸਨੇ ਪਾਏ ਨੇ, ਇਹ ਮੇਰੇ ਨਹੀਂ ਨੇ। ਹੁਣ ਇਸ ਤਰ੍ਹਾਂ ਤਾਰਫ ਥੋੜ੍ਹੀ ਕਰਾਈਦਾ। ਜਿਉਂ ਬਾਹਰ ਨਿਕਲੇ ਅਤੇ ਉਹ ਕੱਪੜੇ ਲਾ ਕੇ ਦੇਣ ਹੀ ਲੱਗਾ, ਆਖਣ ਲੱਗਾ, ਇਹ ਲੈ ਤੂੰ ਆਪਣੇ ਕੱਪੜੇ, ਤੂੰ ਦੁਬਾਰਾ ਮੈਨੂੰ ਨੰਗਾ ਕੀਤਾ। ਉਹ ਫਿਰ ਪੈਰੀ ਪਵੇ, ਮਿੱਤਰਾ ਬੁਰਾ ਨਾ ਮਨਾ, ਐਵੇਂ ਮੂੰਹੋਂ ਨਿਕਲ ਗਈ ਇਹ ਗੱਲ, ਮੈਨੂੰ ਇਹ ਨਹੀਂ ਕਹਿਣਾ ਚਾਹੀਦਾ ਸੀ, ਐਵੇਂ ਮੂੰਹੋਂ ਨਿਕਲ ਗਈ, ਤੂੰ ਬੁਰਾ ਨਾ ਮਨਾ, ਬੜੀ ਮੁਸ਼ਕਿਲ ਦੇ ਨਾਲ ਰਾਜ਼ੀ ਕੀਤਾ। ਖੈਰ ਸਾਧੂ ਚੱਲ ਤੇ ਪਿਆ ਹੁਣ ਨਾਲ ਤੀਸਰੇ ਘਰ। ਮੁਖਤਸਰ ਮੈਂ ਅਰਜ਼ ਕਰਾਂ, ਜਿਉਂ ਤੀਜੇ ਘਰ ਦੇ 'ਚ ਗਏ ਅਤੇ ਉੱਥੇ ਵੀ ਗੱਲ ਇੱਥੋਂ ਹੀ ਚੱਲੀ, ਉਹਨਾਂ ਨੇ ਵੀ ਪੁੱਛ ਲਿਆ, ਬਈ ਸੰਤ ਜੀ ਇਹ ਨਾਲ ਕੌਣ ਆਏ ਨੇ ਤੁਹਾਡੇ, ਇਹ ਕੌਣ ਨੇ? ਅਤੇ ਬੜੀ ਹੈਰਾਨਗੀ ਨਾਲ ਪੁੱਛਿਆ, ਬੜੇ ਮੁਤਾਸਰ ਹੋ ਕੇ ਪੁੱਛਿਆ, ਅਤੇ ਸੰਤ ਬੜਾ ਔਖਾ ਹੋ ਗਿਆ, ਬਈ ਸਾਰੇ ਇਸੇ ਤੋਂ ਮੁਤਾਸਰ, ਸਾਰੇ ਇਹਦੇ ਬਾਰੇ ਪੁੱਛਦੇ ਨੇ, ਮੇਰੀ ਗੱਲ ਨਹੀਂ, ਕੋਈ ਬਾਤ ਨਹੀਂ, ਮੈਂ ਆਇਆ, ਇਹਦੇ ਬਾਰੇ ਪੁੱਛਦੇ ਨੇ, ਬਈ ਇਹਦੇ ਦੱਸੋ, ਔਖਾ ਹੋ ਗਿਆ। ਤੂੰ ਤਾਰਫ ਕਰਾਂਦਾ ਹੈ, ਮੇਰੇ ਮਿੱਤਰ ਨੇ, ਬਚਪਨ ਦੇ ਦੋਸਤ ਨੇ, ਇਕੱਠੇ ਹੀ ਸਾਧੂ ਬਣੇ ਸੀ, ਇਕੱਠੇ ਹੀ ਭਜਨ ਬੰਦਗੀ ਕਰਨ ਲੱਗਿਆਂ, ਰਹਿ ਗਈ ਕੱਪੜਿਆਂ ਦੀ ਗੱਲ, ਇਹ ਮੈਂ ਕਸਮ ਚੁੱਕੀ ਇਹ ਗੱਲ ਨਹੀਂ ਕਰਨੀ, ਇਹ ਮੈਂ ਗੱਲ ਨਹੀਂ ਕਰਨੀ। ਉਸ ਸਾਧੂ ਨੇ ਕੱਪੜੇ ਲਾ ਦਿੱਤੇ ਅਤੇ ਇਹ ਲੈ ਕੱਪੜੇ, ਮੈਂ ਚੱਲਿਆ। ਸੰਤ ਤੇ ਸੀ ਪਰ ਅਹੰਕਾਰ ਦਾ ਕੰਡਾ ਛੋਟਾ ਜਿਉਂ ਹੋਇਆ, ਵੀ ਸਾਰੇ ਜਦ ਉਸਦੀ ਗੱਲ ਪੁੱਛਣ ਤਾਂ ਇਹਨੇ ਮਹਿਸੂਸ ਕੀਤਾ, ਮੈਂ ਕੁਝ ਛੋਟਾ ਹੋ ਗਿਆ। ਕਿਉਂ ਛੋਟਾ ਹੋ ਗਿਆ? ਅੰਦਰ ਹੰਕਾਰ ਛੋਟਾ ਹੋਣ ਨਹੀਂ ਦਿੰਦਾ, ਅੰਦਰ ਹੰਕਾਰ ਝੁਕਣ ਨਹੀਂ ਦਿੰਦਾ, ਅੰਦਰ ਹੰਕਾਰ ਨੀਵਾਂ ਹੋਣ ਨਹੀਂ ਦਿੰਦਾ। ਅਹੰਕਾਰ ਕਰਕੇ ਦੁਖੀ ਹੋਇਆ, ਬੇਜ਼ਾਰ ਹੋਇਆ, ਬੇਚੈਨ ਹੋਇਆ, ਤੇ ਜਾਂਦੇ ਹੋਏ ਉਸ ਸਾਧੂ ਨੇ ਕਹਿ ਦਿੱਤਾ, ਮਿੱਤਰਾ ਤੂੰ ਸਾਧੂ ਜ਼ਰੂਰ ਬਣਿਆ, ਕੰਡਾ ਨਹੀਂ ਕੱਢ ਸਕਿਆ, ਤੇ ਮੈਂ ਤੇ ਆਇਆ ਸੀ ਤੇਰੇ ਕੋਲ ਇਸ ਵਾਸਤੇ ਕਿ ਮੇਰੇ ਅੰਦਰ ਜਿਹੜੇ ਕੰਡੇ ਨੇ ਕਿਸੇ ਤਰੀਕੇ ਨਾਲ ਨਿਕਲਣ, ਪਰ ਮੈਂ ਬਹੁਤ ਦੁਖੀ ਹੋ ਕੇ ਜਾ ਰਿਹਾ, ਤੈਨੂੰ ਵੀ ਕੰਡੇ ਚੁੱਭੇ। ਇਹ ਤੇ ਮਰੀਜ਼ ਕੋਲ ਆ ਗਿਆ, ਇਹ ਤੇ ਜਿਹੜਾ ਪੀੜਤ ਹੈ ਦਰਦ ਦੇ ਨਾਲ ਉਸ ਕੋਲ ਆ ਗਿਆ, ਜਿਹੜਾ ਪਹਿਲੇ ਹੀ ਪੀੜਤ ਹੈ, ਜਿਹੜਾ ਪਹਿਲੇ ਹੀ ਦਰਦ ਵਿੱਚ ਹੈ। ਤੋ ਸਾਹਿਬ ਕਹਿੰਦੇ ਜਿਹੜਾ ਹੰਕਾਰੀ ਹੈ ਉਹ ਜੈਸੇ ਜੈਸੇ ਧਾਰਮਿਕ ਕਰਮ ਕਰਦਾ ਹੈ, ਧਾਰਮਿਕ ਦੁਨੀਆਂ ਦੇ ਚੱਲਦਾ ਹੈ, ਕੰਡਾ ਉਸਨੂੰ ਚੁੱਭਦਾ ਹੈ, ਸੇਵਾ ਕਰਕੇ ਵੀ, ਸਿਮਰਨ ਕਰਕੇ ਵੀ, ਹੋਰ ਤਪ ਕਰਕੇ, ਦਾਨ ਕਰਕੇ, ਅੰਦਰ ਕੰਡਾ ਉਹਨੂੰ ਕੱਢਦਾ ਨਹੀਂ, ਝੁਕਦਾ ਨਹੀਂ, ਨਿਰਮਾਣਤਾ ਧਾਰਨ ਨਹੀਂ ਕਰਦਾ। ਤੋ ਜਿਤਨੇ ਧਾਰਮਿਕ ਕਰਮ ਕਰਦਾ ਹੈ, ਧਾਰਮਿਕ ਦੁਨੀਆਂ ਵਿੱਚ ਪ੍ਰਵੇਸ਼ ਕਰਦਾ ਹੈ, ਜਿਤਨਾ ਚੱਲਦਾ ਹੈ ਉਤਨਾ ਹੀ ਉਹ ਕੰਡਾ ਉਸਨੂੰ ਚੁੱਭਦਾ ਹੈ। ਜੈਸੇ ਪੈਰ ਵਿੱਚ ਕੰਡਾ ਹੋਵੇ ਤੇ ਜਦ ਚੱਲੇ ਕੋਈ ਤੇ ਜ਼ਿਆਦਾ ਚੁੱਭਦਾ, ਉਂਝ ਨਹੀਂ। ਹੰਕਾਰੀ ਜਿਤਨੇ ਧਾਰਮਿਕ ਕਰਮ ਕਰਦਾ ਉਤਨਾ ਹੰਕਾਰ ਉਸਦਾ ਵੱਧਦਾ ਜਾ ਰਿਹਾ, ਉਤਨੀ ਹਉਮੈ ਉਸਦੀ ਵੱਧਦੀ ਜਾ ਰਹੀ ਹੈ। ਹਾਲਾਂਕਿ ਧਾਰਮਿਕ ਕਰਮ ਇਸ ਵਾਸਤੇ ਨਹੀਂ ਕਿ ਬੰਦਾ ਆਪਣਾ ਹੰਕਾਰ ਵਧਾਵੇ, ਲੇਕਿਨ ਧਾਰਮਿਕ ਕਰਮਾਂ ਨਾਲ ਵੀ ਹੰਕਾਰ ਵੱਧ ਜਾਂਦਾ, ਬਹੁਤ ਵੱਡਾ ਵੱਧ ਜਾਂਦਾ। ਔਰ ਧਾਰਮਿਕ ਕਰਮਾਂ ਨਾਲ ਜਿਹੜਾ ਹੰਕਾਰ ਵਧਿਆ ਹੈ, ਖਿਮਾ ਕਰਨੀ, ਉਹ ਬਹੁਤ ਦੁਖਦਾਈ ਹੈ। ਸੂਕਸ਼ਮ ਹੰਕਾਰ ਹੁੰਦਾ ਹੈ, ਦਿਖਾਈ ਤੇ ਦਿੰਦਾ ਨਹੀਂ, ਬਾਹਰੋਂ ਤੇ ਦਿਖਾਈ ਦਿੰਦਾ ਦਾਨੀ ਹੈ, ਗਿਆਨੀ ਹੈ, ਭਗਤ ਹੈ, ਇਹ ਥੋੜ੍ਹੀ ਹੈ। ਪਰ ਸਾਹਿਬ ਕਹਿੰਦੇ ਨਹੀਂ, ਅੰਦਰ ਚੁਭਿਆ ਹੋਇਆ ਕੰਡਾ, ਤੈਨੂੰ ਨਹੀਂ ਦਿਖਾਈ ਦਿੰਦਾ, ਅੰਦਰ ਚੁਭਿਆ ਹੋਇਆ, ਤਿੰਨ ਅੰਤਰ ਹਉਮੈ ਕੰਡਾ ਹੈ, ਜਿਉਂ ਜਿਉਂ ਚਲੇ ਚੁਭੈ ਦੁਖ ਪਾਵੇ, ਜਮਕਾਲ ਸਹਿ ਸਿਰ ਡੰਡਾ ਹੈ। ਜੈਸੇ ਜੈਸੇ ਧਾਰਮਿਕ ਕਰਮ ਕਰਦਾ ਹੈ, ਕੰਡਾ ਉਸਨੂੰ ਚੁਭਦਾ, ਜਿੰਨੇ ਵੀ ਧਾਰਮਿਕ ਕਰਮ ਕਰਦਾ। ਤੇ ਘੁੰਮ ਫਿਰ ਕੇ ਮੈਂ ਕੈਨੇਡਾ ਦੇ ਤੇ ਦੇਖਿਆ, ਜਿੰਨੇ ਗੁਰਦੁਆਰੇ, ਕਰੀਬਨ 100 ਦੇ 99 ਚ ਝਗੜਾ ਸੀ। ਹੁਣ ਕੀ ਹੈ, ਕੰਡਾ ਅੰਦਰ ਚੁਭਿਆ ਹੋਇਆ, ਪੀੜਾ ਹੈ, ਦਰਦ ਹੈ, ਝਗੜਾ ਇਸ ਵਾਸਤੇ ਹੈ, ਹੋਰ ਕੀ ਹੈ। ਗੁਰਦੁਆਰੇ ਦੀ ਸੇਵਾ ਤੇ ਕੋਈ ਵੀ ਕਰ ਸਕਦਾ, ਪਰ ਖਿਮਾ ਕਰਨੀ, ਹੁਣ ਸੇਵਾ ਕਰਨੀ ਹੈ ਸਿਰ ਤੇ ਬੈਠ ਕੇ, ਇੱਥੇ ਝਗੜੇ ਸ਼ੁਰੂ ਹੋਣਗੇ। ਸੇਵਾ ਕਰ ਚਰਨਾਂ 'ਚ ਬੈਠ ਕੇ ਕਰ, ਤੈਨੂੰ ਕੌਣ ਰੋਕਦਾ। ਜੋੜਿਆਂ 'ਚ ਬੈਠ ਕੇ ਕਰ, ਤੈਨੂੰ ਕੌਣ ਰੋਕਦਾ। ਸਾਰਿਆਂ ਦੇ ਚਰਨਾਂ ਦੀ ਖਾਕ ਬਣ ਜਾ, ਤੈਨੂੰ ਕੋਈ ਰੋਕ ਕੌਣ ਰੋਕਦਾ। ਪਰ ਤੂੰ ਸਿਰ ਦਾ ਪੱਥਰ ਹੀ ਬਣ ਜਾ, ਸਿਰ ਦਾ ਬੋਝ ਬਣ ਜਾ, ਤੇ ਝਗੜਾ ਸ਼ੁਰੂ ਹੋਵੇਗਾ, ਕਲੇਸ਼ ਜੋ ਹੈ ਮਿੱਠ ਜੋ ਹੈ ਖੜਾ ਹੋਵੇਗਾ। ਤੋ ਖੈਰ ਗੱਲ ਮਕਾਈਏ ਨਾ, ਹਉਮੈ ਦੇ ਵਿੱਚ ਗ੍ਰਸਿਆ ਹੋਇਆ ਜਿਹੜਾ ਸੇਵਾ ਕਰਦਾ, ਸਾਹਿਬ ਕਹਿੰਦੇ ਅੰਜਾਮ ਕੀ ਹੈ, ਜਮਕਾਲ ਸਹਿ ਸਿਰ ਡੰਡਾ ਹੈ। ਜਮਾਂ ਦੀ ਮਾਰ ਸਹਾਰਦਾ, ਭਾਉ ਜਨਮਾਂ ਦੀ, ਦੁੱਖ ਭੋਗਣ ਲਈ, ਕਲੇਸ਼ ਭੋਗਣ ਲਈ ਜਨਮ ਤੇ ਚਾਹੀਦਾ। ਤੋ ਜਮਾਂ ਦੀ ਮਾਰ, ਜਨਮਾਂ ਦੀ ਮਾਰ, ਮਹਾਰਾਜ ਕਹਿੰਦੇ ਸਿਰ ਦੇ ਉੱਤੇ ਜਨਮਾਂ ਦਾ ਡੰਡਾ ਹੈ, ਜਮ ਦਾ ਡੰਡਾ ਹੈ, ਜਮਦਾ ਹੈ, ਮਰਦਾ ਹੈ, ਜਮ ਜਮ ਮਰੇ, ਮਰੇ ਫਿਰ ਜੰਮੇ, ਬਹੁਤ ਸਜ਼ਾਏ ਪਿਆ ਦੇਸ ਲੰਮੇ। ਤੋ ਸਾਹਿਬ ਅਗਾਂਹ ਫਰਮਾਨ ਕਰਦੇ ਨੇ, ਹਰ ਜਨ ਹਰ ਹਰ ਨਾਮ ਸਮਾਨੇ, ਦੁੱਖ ਜਨਮ ਮਰਨ ਭਾਉ ਖੰਡਾ ਹੈ। ਹਰੀ ਦਾ ਜਨ ਹਰੀ ਦੇ ਸਿਮਰਨ ਦੇ ਚਲੀਨ ਹੈ, ਹਰੀ ਦੇ ਨਾਮ ਦੇ ਸਮਾ ਗਿਆ ਹੈ। ਉਹਨੇ ਹਉਮੈ ਦੇ ਕੰਡੇ ਨੂੰ ਕੱਢ ਦਿੱਤਾ ਹੈ, ਪ੍ਰਾਰਥਨਾ ਕਰਕੇ, ਅਰਦਾਸ ਕਰਕੇ, ਅੰਜੁਲੀ ਕਰਕੇ, ਡੰਡੌਤ ਕਰਕੇ, ਝੁੱਕ ਕੇ ਇਸ ਕੰਡੇ ਨੂੰ ਕੱਢ ਦਿੱਤਾ ਹੈ। ਤੇ ਜੈਸੇ ਇਹ ਕੰਡਾ ਅੰਦਰੋਂ ਨਿਕਲਿਆ, ਦੁੱਖ ਜਨਮ ਮਰਨ ਭਾਉ ਖੰਡਾ ਹੈ। ਜੋ ਜਨਮ ਤੇ ਮਰਨ ਦਾ ਭਾਉ ਸੀ, ਡਰ ਸੀ, ਜੋ ਜਨਮ ਤੇ ਮਰਨ ਦਾ ਦੁੱਖ ਸੀ, ਇਹਨੇ ਖੰਡ ਖੰਡ ਕਰ ਦਿੱਤਾ, ਟੁਕੜੇ ਟੁਕੜੇ ਕਰ ਦਿੱਤਾ, ਨਾਸ ਕਰ ਦਿੱਤਾ, ਭਾਉ ਮਿਟਾ ਦਿੱਤਾ। ਅਬਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੈ। ਨਾਸ ਤੋਂ ਰਹਿਤ ਪਰਿਪੂਰਨ ਪਰਮਾਤਮਾ ਪਰਮੇਸ਼ਵਰ, ਉਸਨੂੰ ਪ੍ਰਾਪਤ ਕੀਤਾ ਜੋ ਖੰਡਾਂ ਬ੍ਰਹਿਮੰਡਾਂ ਵਿੱਚ ਸਵਾਇਮਾਨ ਹੈ, ਪ੍ਰਕਾਸ਼ਮਾਨ ਹੈ, ਜ਼ਰੇ ਜ਼ਰੇ ਦੇ ਜੋ ਵਿਆਪਕ ਹੈ। ਐਸਾ ਅਬਨਾਸੀ ਜੋ ਪਰਿਪੂਰਨ ਪਰਮਾਤਮਾ ਹੈ, ਉਸਦੀ ਪ੍ਰਾਪਤੀ ਕਰ ਲਈ, ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੈ। ਹਉਮੈ ਦਾ ਇਹ ਕੰਡਾ ਨਿਕਲ ਸਕੇ, ਨਿਰਮਾਣਤਾ ਅੰਦਰੋਂ ਆ ਸਕੇ, ਸਤਿਗੁਰ ਕਹਿੰਦੇ ਪ੍ਰਾਰਥਨਾ ਕਰ, ਅਰਦਾਸ ਕਰ ਉਸ ਪਰਿਪੂਰਨ ਪਰਮਾਤਮਾ ਦੇ ਅੱਗੇ। ਏ ਪ੍ਰਭੂ, ਮੈਂ ਅਤਿਅੰਤ ਗਰੀਬ ਹਾਂ, ਮੈਂ ਅਤਿਅੰਤ ਨਿਰਮਾਣ ਹਾਂ, ਨਿਮਾਣਾ ਜਿਹਾ ਹਾਂ, ਕੁਛ ਵੀ ਨਹੀਂ ਮੇਰੇ ਕੋਲ। ਹੇ ਪ੍ਰਭੂ, ਤੂੰ ਰੱਖ ਲੈ, ਰੱਖ ਲੈ, ਤੂੰ ਵੱਡਾ ਹੈ, ਵੱਡਾ ਹੈ, ਮੈਂ ਬਹੁਤ ਛੋਟਾ, ਮੈਂ ਬਹੁਤ ਛੋਟਾ, ਮੈਂ ਗਰੀਬ ਹਾਂ, ਮੈਂ ਨਿਮਾਣਾ ਹਾਂ, मैं गरीब हाँ, मैं अत्यंत निमाणा, मेरी कोई हस्ती नहीं, तुम बहुत वड्डा है, तुम बहुत वड्डा है, मैनू रख ले, मैनू रख ले। इस तरह की अंदरों जिस वक्त प्रार्थना निकलती है, कबूल हो जाती है, प्रवान हो जाती है। तो साहब प्रवान करते ने अखीरली पंक्ति दे, जन नानक नाम आधार टेक है, हर नामे ही सुख मंडा है। साडा आधार, साडी टेक, साडा ते आसरा परमात्मा का नाम है। नानक जन का आधार हरी का नाम, हरी दी टेक, हरी का ही आसरा है। और इसे सुख दे नाल मन दे विच इसे ही सुख नूं प्रवेश कीता है, मंडन कीता है, भाव इसे ही सुख नूं मन दे विच वसाया। केड़े नूं? हरी नाम दी टेक नूं, हरी नाम दे आसरे नूं, हरी नाम दे भरोसे नूं। साहिब कहिंदे ने सानूं ते बस यही आधार है, यही टेक है, और यही सुख साडे मन दे जो है आण वसया है। भाव अर्थ, अखरी अर्थ तुझ बुद्धि अनुसार तुहाडे सामने रखे ने। मूल गल इस चौथे शब्द विच चौथे पातशाह जो है फरमान कर रहे ने, पुन बहुत वड्डा है, झुक जा, अपना सिर झुका ले। महान पुन है, तप है, तू झुक जा, बिल्कुल झुक जा। कह दे मैं कुछ भी नहीं, मैं गरीब हाँ, निमाणा हाँ, झुक जा। जे नहीं झुकया ते होमे दे कंडे ने जन्म ते मरण दे दुखां दे पहाड़ खड़े कर देने ने, विपता दे पहाड़ खड़े कर देने ने। और जद कोई विपता दुख आवे ते पूर्वले करम, झुकन लगा है, निर्माण होन लगा है, रस मिलन लगा है, तो समझ ले कोई पूर्वला बीज है। मैं कल कोई बीजिया सी, मैं परसों कोई बीजिया सी, झुकन की कला मैनू आ गई है और मैं पूर्ण तौर पर झुक गया। सतगुरु रहमत करन, दिलों साडा मस्तक गुरु के चरणों से झुके, ताकि सिर दे उत्ते पई हुई जिहड़ी पंड है ये गुरु ला देवे, ते साडा सिर हौला होवे, बोझ तो असी हौले होइए, जन्म मरण तो रहत होइए। बुल चुक दी खिमा गज बज के फतेह प्रवान करनी। वाहिगुरु जी का खालसा, वाहिगुरु जी की फतेह। श्री वाहिगुरु जी। एक ओंकार सतनाम करता पुरख निर्भो निर्वैर, अकाल मूरत अजूनी सैभं गुरुप्रसाद, सर्वशील ममं शीलं सर्वपावने मम पावनं, सर्वकर्तव्ये ममं कर्ता, नानके लेप छेप ना लिप्यते, बेसुमार अथा अगन अतोले, ज्यों बुलावो त्यों नानक दास बोले, जेता जियो पिंड सब तेरा, तू अंतर जामी पुरख भगवान, दासन दास कहे जन नानके, जेहा तू कराई तेहा हाँ करी वख्या। सन्मान योग गुरु रूप सात संगत जीओ, खुलियां ही शब्द दियां विचारां आप जी दे सामने भेट करां। इस तों पहले गुरदेव दी फतेह प्रवान करनी। वाहिगुरु जी का खालसा, वाहिगुरु जी की फतेह। कई दिनों तो आप जी दे हुक्म नूं मुख रख के कीर्तन सुहले जी दी विचार रात नूं आप जी दे सामने रख रहे हैं। स्वाभाविक रुचि बनी कुछ इस वक्त खुलियां विचारां थोड़े सामने रखा। गुरु गोबिंद सिंह जी महाराज दियां दो पंक्तियां नूं आधार बना के सिर्फ उस दी ही विचार थोड़े सामने रखण दी कोशिश करांगा। रे मन ऐसो कर सन्यासा, बन से सदन सबै कर समझो, मन ही माहे उदासा। ये दो पंक्तियां गुरु गोबिंद सिंह जी महाराज दियां अध्यात्मक ज्ञान का सार ने। ये दो पंक्तियां रूहानी सूत्र और ऐसे महान सूत्र ने जिन्हां नूं समझदिआं ही सच की समझ पै जांदी है, जिन्हां नूं समझदिआं ही जीवन दे राज लब पैंदे ने। रे मन ऐसो कर सन्यासा, मन से सदन सबै कर समझो, मन ही माहे उदासा। संसार देच गमन करना है, कुछ प्राप्त करना है, इच्छा तो बिना नहीं होवेगा, आशा तो बिना नहीं होवेगा। परमात्मा नाल जुड़ना है, रब्बी रस मानना है, निराश होए बिना जगत तो गल नहीं बनेगी। उदास होए बिना परमात्मा नाल जुड़ना बहुत औखा, बहुत औखा। दो मार्ग ये जरूर ने संसार दे, निरंकार दे, पर विपरीत दिशा दे च ने, मुख्तलिफ दिशावां दे च ने, दिशा एक नहीं है। संसार दी दिशा बारमुखी है, निरंकार दी दिशा अंतरमुखी है। जिन्ना जिन्ना साधना दे नाल संसार दे च उन्नति हो सकती है, वो साधन अध्यात्मक मंडल दे च रोक साबित होंदे ने, पस्ती का कारण बन जाते हैं। जगत दे च झूठ भी प्रफुल्लित हो सकता है और झूठा बहुत अगे जा भी सकता है। इस चक्कर च ना पैना कि झूठ नहीं चलता, बड़े शौक नाल चलता है, बड़ी समर्था नाल चलता है। कल युग रथ अगन का, कूड़ अगे रथ वाओ। कूड़ नूं पेश करन दी जाच आ जाए, झूठ नूं शिंगारन दी जाच आ जाए, झूठ नूं बयान करन दा ढंग आ जाए, झूठ नूं धारण करन दी कला आ जाए, तो झूठ बड़े सोहणे ढंग नाल चलदा। साहिब कहिंदे ने मुख झूठ विभूखन सारं। अगर झूठ नूं सच दे गहने पवा दित्ते जाण, विभूखन गहने, झूठ नूं शिंगार दिता जावे, झूठ नूं संवार दिता जावे, और अक्सर शिंगार संवार झूठ नूं ही चाहिए, सच ते खुद संवरिया होया, सच ते स्वयं सुंदर है, सच ते स्वयं खूबसूरत है। तो साहिब कहिंदे ने मुख झूठ विभूखन सारं, है ते झूठ पर विभूखन गहणिआं नाल संवार दिता गया, शिंगार दिता गया। अगर झूठ नूं सच दे गहने पवा दिते जाण, तो झूठ चलदा है, बड़े सोहणे ढंग नाल चलदा है, और झूठ दा इस झूठे जगत नाल तालमेल भी बैठ जांदा है। जो जितना वड्डा झूठा है और झूठ नूं जितने वड्डे गहने सच दे पवा सकदा है, संसार विच उतनी तरक्की कर जांदा है, अगे वध जांदा है, पर निरंकार दी दुनिया दे च उतना ही पछड़ जांदा है, परमात्मा दी दुनिया दे च उतना ही पछड़ जांदा है। मैं किधरे ऐसा ना अनुभव करना कि बहुत वड्डी गलत बयानी कर रहे हैं, झूठ नहीं चलता, झूठे जगत दे च झूठ चलता है। अगर उसनूं सच दे गहने पवाण दी जाच आ जाए, क्योंकि सच दे गहने पवाए बिना झूठ नहीं चल सकता, ये गलत स्पष्ट है। जब कोई झूठ कहिंदा भी है तो नाल दावा करता है कि मैं सच कह रहा, गहने ते सच दे पवाने ही पैंदे ने, शिंगार ते सच दा करना ही पैंदा है। झूठ चलदा है, झूठ उन्नत आउंदा है, झूठ प्रफुल्लत आउंदा है, लेकिन ये प्रफुल्लता भी बेमैनी है। बारों कोई कितना ही संपन्न हो जाए, उतना ही दुखी हो जाता है। कहिंदे ने संसार दे च किधरे भी सुख नहीं है, ते मनुख दे प्राणा दे च जिहड़ी गहरी चाहत है वह सुख दी है, और किसी चीज की नहीं है। मनुख पुत्र दी चाहत नहीं करता, सुख दी चाहत करता है। ते जे पुत्र तो सुख नहीं मिल लिया, पुत्रां ने सुख दिता नहीं, संबंध टुट जाते हैं, बेशतर दुनिया के संबंध टुटे हुए हैं। मनुख मित्र की मंग नहीं करता, सुख की मंग करता है। अगर मित्रां तो सुख ना मिले तो मित्रता दुश्मनी विच बदलदे आ देर नहीं लगती। मनुख पत्नी की मंग नहीं करता या पति की मंग नहीं करता, कता ही नहीं, सुख की मंग है। सुख नहीं मिलिया ये रिश्ता भी तलाक ते जा पहुंचता है, बेशतर दुनिया विच रिश्ते टुट जाते। कारण
साहिब श्री गुरु नानक देव जी महाराज जिस अगमी आरती का इतने जिक्र कर रहे हैं वह निर्गुण ब्रह्म की आरती, वह पूर्ण ब्रह्म की आरती। जगन्नाथ के पुरी के पंडितों ने नहीं समझी, मैं अर्थ करा सिख जगत ने भी नहीं समझी, संसार ने भी नहीं समझी, समा काफी हो गया लंकावा ना। महाराज कहते हैं सरगुण स्वरूप तेरे अनेक पैर ने, निर्गुण स्वरूप एक भी नहीं। सरगुण स्वरूप के तेरिया अनेक नाशक ने, तू सौगण वाला है, निर्गुण एक भी नहीं। सरगुण स्वरूप के तेरिया अनेक मूर्तियां ने, निर्गुण स्वरूप तेरी एक भी मूर्ति कोई नहीं। हे परिपूर्ण परमात्मा, हकीकत यह है कि सब में जोत जोत है सोए, तिसके चानण सब में चानण। तेरी जोत सारिया निर्गुण रूप विराजमान है, तेरे चानने करके ही सारिया चानना है। पर यह चानना किवें प्रगट होगा? गुरसाखी जोत प्रगट हो, गुरु की जोत द्वारा यह जोत प्रगट होती है। उंज नहीं, मैं फिर अर्ज करा गुरु कुछ संसारी है, ब्रिज की तरह है, पुल की तरह। गुरु का कुछ हिस्सा संसारी है, वरना असी निरंकार तक किस तरह पहुँचांगे? गुरु नानक का कुछ हिस्सा संसारी, उन्होंने बच्चे ने, उन्होंने पत्नी है, उन्होंने माता पिता है, उन्होंने काया से शरीर है, संसार का हिस्सा है। गुरु ग्रंथ साहब का कुछ हिस्सा संसार का हिस्सा है, तो रुमाले संसार का हिस्सा है। तो खिमा करनी अखर यही ने, और कुछ कह नहीं सकता। कागजा के उत्ते लिखी हुई बाणी कागज संसार का हिस्सा है, ये बनी हुई भीड़ संसार का हिस्सा है, पर ये उत्ते लिखे हुए अखर के अखर जी जोत है वह संसार का हिस्सा नहीं है, कता ही नहीं। समूह संसार उसका कोई मुल भी नहीं है, अमुल वस्तु, अमुल खजाना, अमुल ये चीज। तो साहब इतने कहने ने तेरे चानने करके सारिया चानना है, पर वो परम ज्योति प्रगट आती है गुरु की जोत द्वारा। तो गुरु की जोत की है? गुरु का शब्द गुरु की जोत है, ये जपण नाल वो जोत प्रगट होती है। गुरसाखी जोत प्रगट होए, जोत भावे सो आरती होए। वास्तविक आरती की है? जो कुछ हो रहा है परमात्मा की रजा च हो रहा है, तो तेन उसकी रजा चंकी लग जाए तो आरती कर ले। आरती की है तो जो कुछ होया है कबूल नहीं, प्रवान नहीं, कोई आरती नहीं। जो हो आ वो वत सो जाने, जो कुछ हो गया है होना ही सी, कबूल कर ले, प्रवान कर ले, आरती हो गई। जो कुछ होया है होना ही सी, ओदी रजा सी, कबूल कर ले, प्रवान कर ले, आरती हो गई है। हाल गुमा रहे हैं, दीवे गुमा रहे हैं, तरह तरह के अर्चन बंधन कर रहे हैं, रजा कबूल नहीं, होनी कबूल नहीं, रजा कबूल नहीं, कोई आरती नहीं। तो जो कुछ हो रहा है ओदी रजा विच हो रहा है, और वो कबूल हो जाए, प्रवान हो जाए, तो आरती हो गई। हर चरण कमल मकरंद लोभित मनो, अन दिनों मोह आई प्यासा। साहिब श्री गुरु नानक देव जी महाराज का फरमान, हे परिपूर्ण परमात्मा तेरे चरण कमल ने, और ऐसे कमल जो कमल का मकरंद विचकारला हिस्सा कोमल, जिसके सुगंधी ते रस होंदा। भाव हे प्रभु तेरे गुण कमल समान, मकरंद समान ने, उहदे च रस है, आनंद है तेरे स्वरूप दे च, ते मेरे मन दे च प्यास जागी है, लोभ जागे, अनंत लोभ जागे। साहिब गुरु अर्जन देव जी महाराज एक थां ते फरमान करते हैं कि कण इतने लोभी हो गए ने कि कोट करण दीजे प्रभु स्वामी, हर जस सुनिए अविनाशी राम। हे अकाल पुरख तू दो ही कण दिते ने, करोड़ा दे ताकि मैं तेरी सिफत सुनता रहा, सुनता रहा। सरवन दरिद्री सुन अमृत बचन प्रे, अचवत सुरत प्यास ना मिटाई है। भाई साहब भाई गुरदास जी कहते मैं बड़ा दरिद्री हाँ, बड़ा लोभी हाँ, तेरा जस सुनदा सुनदा रजदा ही नहीं। जिवें लोभी धन तो नहीं रजदा, मैं सुनदिया सुनदिया नहीं रजदा, एक कन मेरे इन्ने लोभी ने, एक कन मेरे इतने दलिद्री हो गए ने। तो साहब कहते ने तेरे चरण कमलों का मैं लोभी हाँ, लोभित मन, मेरा मन लोभी हो गया तेरे रस का, तेरे गुणा का। दिन रात
तेरे नाम की प्यास है, तेरे दर्शन की प्यास है, कृपा जल दे नानक सारंग को, होए जाते तेरे नाम वासा। कृपा कर, बख्शिश कर, रहमत कर, नानक भक्त पिए नु अपने नाम का जल दे, ताकि तेरे नाम विच, तेरे चरण कमलों विच वासा होवे।